ओंकार सतनाम कर्ता पुरख निर्भाव निर्वैर अकाल मूरत अजुनी सैभं गुरुप्रसाद जप आदि सच जोगाद सच है सच नानक खुशी पी सच कृपा करो दीन के दाते मेरा गुण अवगण ना विचार कोई माटी का क्या तो पै स्वामी मानस की गत एही माटी का क्या धोपै स्वामी मानस की गत एही परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोई बैठे गुरमुख प्यारे सत संगी जनों सतगुरु जी दे अमृत बचना दा कीर्तन आप जी ने गुरमुख प्यारियां पासों सरवण कीता है उस परम पिता परमेश्वर दी मेहर दा सदका पिछले साल इस स्थान पे जो आपां रोजाना अरदास गुरु के चरणां विच करने हैं उस अरदास दी विचार आप जी नाल सांझी कीती सी और वो विचार केवल पांच प्यारे चार साहिबजादियां तक हुई सी आओ उस तो अगे जो असी पढ़ने हैं चाली मुक्ते उन्हां दे संबंधी आपां गुरु कृपा दे नाल विचार करनी इतिहासिक तत्व भी उस तो इलावा धन गुरु ग्रंथ साहिब जी दी अमृत गुरबाणी विचों जो मुक्ते दा सिद्धांत है वह भी आप नाल सांझा करांगा करो कृपा साध संगत जी आप समूह माई भाई सतगुरु जी दे पावन पवित्र चरण कमलां दा ओट आसरा लवो और आपां अरदास करिए महाराज साडे खिंडे हुए अंदर नूं एकाग्रता दी दात बख्शो और अपने पवित्र बचना नूं इतिहास दी विचार आप ही कृपा करके करा लवो करो बख्शिश गुरमुखो आशीष बख्श दे होए साहिब जी दी बख्शी हुई फतेह प्रवान करो जी ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਭਾਵਾਂ ਉਹ ਸੰਗਤੀ ਰੂਪ ਅੰਦਰ ਅਰਦਾਸ ਕਰਦਾ ਹੋਵੇ ਤੇ ਭਾਵੇਂ ਇਕੱਲਾ ਇਕਾਂਤ ਵਿੱਚ ਆਪਣੇ ਨਿਭਾਏ ਹੋਏ ਨੇਮ ਤੋਂ ਬਾਅਦ ਅਰਦਾਸ ਕਰੇ, 5-7 ਮਿੰਟ ਦੇ ਅੰਦਰ ਜਾਂ 10 ਮਿੰਟ ਦੇ ਅੰਦਰ ਇਕਾਗਰਤਾ ਨਾਲ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਇਸ ਅਰਦਾਸ ਦੇ ਅੰਦਰ ਗੁਰੂ ਕੇ ਸਿੱਖੋ ਇੱਕ ਤਾਂ ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਯਾਦ ਕਰਨੇ ਆ। ਦੇਖੋ ਸਿਰਫ 5 ਮਿੰਟ ਦੇ ਅੰਦਰ ਕੋਈ ਦੁਨੀਆਂ ਦੇ ਅੰਦਰ ਕੋਈ ਹੋਰ ਧਰਮ ਨਹੀਂ ਮਿਲੇਗਾ ਜੋ ਕੇਵਲ 5-7 ਮਿੰਟ ਦੇ ਅੰਦਰ ਅੰਦਰ ਆਪਣੇ ਇਤਿਹਾਸ ਸੰਬੰਧੀ, ਆਪਣੇ ਫਲਸਫੇ ਸੰਬੰਧੀ, ਆਪਣੇ ਸ਼ਹੀਦਾਂ ਸੰਬੰਧੀ, ਆਪਣੇ ਗੁਰੂ ਦੇ ਮੁਰੀਦਾਂ ਸੰਬੰਧੀ ਤੇ ਆਪਣੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕੇ ਜਾਚਨਾ ਕਰਦਾ ਹੋਵੇ। ਅਸੀਂ ਗੁਰੂ ਸਾਹਿਬਾਨਾਂ ਨੂੰ, ਉਸ ਤੋਂ ਇਲਾਵਾ ਸ਼ਹੀਦਾਂ ਨੂੰ, ਉਸ ਤੋਂ ਇਲਾਵਾ ਕਰਨੀ ਵਾਲਿਆਂ ਨੂੰ, ਗੁਰੂ ਕੇ ਤਖਤਾਂ ਨੂੰ, ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਨੂੰ ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਜੋ ਕਰਨੇ ਖਾਂ, ਆਪਾਂ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਇਹ ਸਾਰੇ ਬਚਨ 5-7 ਮਿੰਟ ਵਿੱਚ ਦੁਹਰਾ ਦੇਣੇ। ਅੱਜ ਜਦੋਂ ਵਿਚਾਰ ਇਹ ਆਰੰਭ ਕਰਨੇ ਆ 10 ਗੁਰੂ ਸਾਹਿਬਾਨਾਂ ਤੋਂ ਬਾਅਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਉਸ ਤੋਂ ਬਾਅਦ ਅਸੀਂ ਜ਼ਿਕਰ ਕਰਨੇ ਆ 5 ਪਿਆਰਿਆਂ ਦਾ। ਇਹ ਜੋ ਅਰਦਾਸ ਦਾ ਇਹ ਦੂਸਰਾ ਪਹਿਰਾ ਹੈ, ਇਹਦੇ ਵਿੱਚ ਕਮਾਈ ਵਾਲਿਆਂ ਦਾ ਧਿਆਨ ਧਰਿਆ ਜਾਂਦਾ। ਜਿਵੇਂ ਹਜ਼ੂਰ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦਿਆਂ ਅਸੀਂ ਕਹਿੰਦੇ ਹਾਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਖੱਟੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਇਸ ਇੱਕ ਇੱਕ ਅੱਖਰ ਦੀ ਅੱਗੇ ਵਿਆਖਿਆ ਆਪਾਂ ਕਰਾਂਗੇ। ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤੇ ਜਦੋਂ ਇਹਨਾਂ ਸਾਰਿਆਂ ਨੂੰ ਯਾਦ ਕਰਨੇ ਆ ਤੇ ਫਿਰ ਅਖੀਰ ਤੇ ਸ਼ਬਦ ਵਰਤਨੇ ਆ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਇਹ ਸ਼ਬਦ ਆਪਾਂ ਕਹਿੰਦੇ। ਹੁਣ ਜਦੋਂ ਸ਼ਬਦ ਮੁਕਤੇ ਆਇਆ ਤੇ ਇਸ ਦੇ ਨਾਲ ਸ਼ਬਦ 40 ਵੀ ਆਇਆ, ਤੇ ਜਦੋਂ ਮੁਕਤਿਆਂ ਦੇ ਇਤਿਹਾਸ ਨੂੰ ਆਪਾਂ ਪੜ੍ਹਨੇ ਹਾਂ, 5 ਮੁਕਤੇ ਵੀ ਆਏ ਨੇ, ਧਿਆਨ ਦਿਆ ਜੇ 40 ਮੁਕਤੇ 2 ਥਾਵਾਂ ਤੇ ਇਤਿਹਾਸ ਵੀ ਜ਼ਿਕਰ ਹੁੰਦਾ ਹੈ ਤੇ ਆਪ ਸੋਚੋਗੇ ਵੀ ਉਹ 5 ਮੁਕਤੇ ਕਿੱਥੋਂ ਆਏ, 40 ਮੁਕਤੇ ਤਾਂ ਆਪਾਂ ਸੁਣੇ ਨੇ। ਜਦੋਂ ਇਤਿਹਾਸ ਨੂੰ ਪੜ੍ਹੀਏ, ਕਵੀ ਸੰਤੋਖ ਸਿੰਘ ਦੇ ਬਚਨ ਪੜ੍ਹੋ, ਵਿਦਵਾਨਾਂ ਨੂੰ ਪੜ੍ਹੀਏ, ਜਦੋਂ ਹਜ਼ੂਰ ਨੇ ਅੰਮ੍ਰਿਤ ਸੰਚਾਰ ਕੀਤਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਥੋੜ੍ਹੀ ਜੀ ਇਕਾਗਰਤਾ ਬਖਸ਼ਿਆ ਜੇ, ਪਹਿਲਾਂ 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਜਿਨ੍ਹਾਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਸਾਹਿਬ ਸਿੰਘ ਤੇ ਮੋਹਕਮ ਸਿੰਘ ਹੋਰੀ, ਉਹਨਾਂ 5 ਪਿਆਰਿਆਂ ਤੋਂ ਬਾਅਦ ਹਜ਼ੂਰ ਨੇ ਆਪ ਅੰਮ੍ਰਿਤ ਦੀ ਦਾਤ ਲਈ ਤੇ ਗੁਰਮਖੋ, ਉਹਨਾਂ 5 ਪਿਆਰਿਆਂ ਤੋਂ ਬਾਅਦ ਹਜ਼ੂਰ ਤੇ ਹਜ਼ੂਰ ਤੋਂ ਬਾਅਦ ਜਿਹੜੇ 5 ਸਿੱਖਾਂ ਨੇ ਅੰਮ੍ਰਿਤ ਲਿਆ, ਉਹਨਾਂ ਨੂੰ ਵੀ 5 ਮੁਕਤੇ ਕਿਹਾ ਜਾਂਦਾ। ਉਹ ਕਿਹੜੇ ਨੇ? ਉਹਨਾਂ ਵਿੱਚੋਂ ਨੇ ਭਾਈ ਰਾਮ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ। ਇਹਨਾਂ ਨੂੰ 5 ਮੁਕਤਿਆਂ ਦੀ ਪਦਵੀ ਦਿੱਤੀ ਗਈ। ਭਾਈ ਚੋਪਾ ਸਿੰਘ ਛਿੱਬਰ, ਜਿਨ੍ਹਾਂ ਦਾ ਰਹਿਤਨਾਮਾ ਅਸੀਂ ਪੜ੍ਹਨੇ ਹਾਂ, ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਕਿਹਾ, ਕਹਿੰਦੇ ਨੇ ਇਹ 5 ਮੁਕਤੇ ਉਹ ਸਨ ਕਿ ਜਦੋਂ ਰਹਿਤ ਮਰਿਆਦਾ ਜਾਂ ਰਹਿਤਨਾਮੇ ਲਿਖਦੇ ਵਿਦਵਾਨ ਤੇ ਇਹਨਾਂ ਪੰਜਾਂ ਮੁਕਤਿਆਂ ਦੇ ਨਾਲ ਸਲਾਹ ਕੀਤੀ ਜਾਂਦੀ ਸੀ ਤੇ ਉਸ ਲਿਖੀ ਕੋਈ ਰਿਵਾਇਤ ਨੂੰ ਦੇਖਦੇ ਸਨ ਤੇ ਹਜ਼ੂਰ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕਿ ਪੰਜ ਜਿਹੜੇ ਮੁਕਤੇ ਹੈ ਇਹ ਮੈਨੂੰ ਪਿਆਰੇ ਨੇ, ਜੋ ਇਹ ਕਹਿੰਦੇ ਨੇ ਇਹਨਾਂ ਦੇ ਕਿਹਾ ਹੋਇਆ ਮੈਨੂੰ ਪ੍ਰਵਾਨ ਹੈ। ਉੱਥੇ ਪੰਜ ਮੁਕਤੇ ਸ਼ਬਦ ਵਰਤਿਆ ਜਾਂਦਾ। ਉਸ ਤੋਂ ਅੱਗੇ ਅਸੀਂ ਅਰਦਾਸ ਵਿੱਚ ਪੜ੍ਹਨੇ ਹਾਂ 40 ਮੁਕਤੇ ਆਉਣਾ ਇੱਧਰ। 40 ਮੁਕਤਿਆਂ ਦੀ ਜਦੋਂ ਗੱਲ ਚੱਲਦੀ ਤੇ ਵਿਦਵਾਨ ਫਿਰ ਉਹਨਾਂ 40 ਸਿੱਖਾਂ ਦਾ ਵੀ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਅੰਦਰ 10 ਲੱਖ ਫੌਜ ਦਾ ਮੁਕਾਬਲਾ ਕੀਤਾ। ਉਹਨਾਂ ਲਈ ਵੀ ਸ਼ਬਦ ਮੁਕਤੇ ਵਰਤਿਆ ਜਾਂਦਾ। ਉਸ ਵੇਲੇ ਆਪਾਂ ਦੇਖਦੇ ਹਾਂ ਜਦੋਂ ਗੁਰੂ ਕਲਗੀਧਰ ਜੀ ਦਾ ਜ਼ਫਰਨਾਮਾ ਪੜ੍ਹੀਏ ਤੇ ਸਤਿਗੁਰੂ ਨੇ ਖਾਸ ਕਰਕੇ 40 ਦਾ ਜ਼ਿਕਰ ਕੀਤਾ ਹੈ। ਜ਼ਫਰਨਾਮਾ ਪੜ੍ਹਨੇ ਹਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੱਥੇ ਇਹ ਸ਼ਬਦ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਕਿ ਪੇਮਾ ਸ਼ਿਕੰਦ ਬੇਦਰੰਗ ਆਮਦੰਦ ਸ਼ਬਦ ਵਰਤਦੇ ਨੇ ਕਿ ਕਸਮਾਂ ਤੋੜਨ ਵਾਲੇ, ਕਸਮ ਨੂੰ ਮੁਕਰ ਕੇ ਮੁਕਰਨ ਵਾਲੇ ਅਚਨਚੇਤ ਮੇਰੇ ਆਉਤੇ ਆ ਪਏ ਨੇ ਤੇ ਨਾਲ ਫਿਰ ਇੱਕ ਸ਼ਬਦ ਵਰਤਦੇ ਨੇ ਕਿ ਗੁਰਸ਼ਨਾ ਚੇ ਕਾਰੇ ਕੁਨਦ ਚੇ ਹਲ ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ। ਇੱਕ ਪਾਸੇ 40 ਭੁੱਖੇ ਪਾਣੀ ਸਿੱਖ ਨੇ ਤੇ ਦੂਜੇ ਪਾਸੇ 10 ਲੱਖ ਦੀ ਗਿਣਤੀ ਵਿੱਚ ਤੇਰੀ ਫੌਜ ਆ ਕੇ ਇਹਨਾਂ ਤੇ ਟੁੱਟ ਪਈ ਤੇ ਇਸੇ ਹੀ ਸਬਜੈਕਟ ਇਸੇ ਵਿਸ਼ੇ ਵਿੱਚ ਹਜ਼ੂਰ ਨੇ ਫਿਰ ਸ਼ਬਦ ਵਰਤੇ ਨੇ ਬਾਰ ਲਾਚਾਰਗੀ ਦਰਮਿਆਂ ਆਮਦੰਦ। ਸ਼ਬਦ 40 ਵੱਲ ਧਿਆਨ ਦਿਆ ਜੇ ਕਿ 40 ਉਹ ਵੀ ਨੇ ਜਿਹੜੇ ਭੁੱਖੇ ਭਾਣੇ ਚਮਕੌਰ ਦੀ ਗਲੀ ਵਿੱਚ ਵੀ ਟਾਕਰਾ ਕਰਦੇ ਨੇ, ਮੁਕਾਬਲਾ ਕਰਦੇ ਨੇ। ਉਸ ਤੋਂ ਅੱਗੇ ਸਾਹਿਬ ਸ਼ਬਦ ਵਰਤਦੇ ਨੇ ਜਦੋਂ ਇਹ ਭੁੱਖੇ ਭਾਣਿਆਂ ਤੇ ਆ ਟੁੱਟੇ ਨੇ ਤੇ ਕਹਿੰਦੇ ਨੇ ਮੈਂ ਲਾਚਾਰ ਹੋ ਗਿਆ। ਲਾਚਾਰ ਦਾ ਅਰਥ ਕਰਾਂਗੇ ਮਜਬੂਰ ਹੋ ਗਿਆ। ਬਾ ਲਾਚਾਰਗੀ ਦਰਮਿਆਂ ਆਮਦੰਦ ਬਾ ਤਦਬੀਰ ਏ ਤੀਰੋ ਕਮਾਂ ਆਮਦੰਦ। ਕਹਿਣ ਲੱਗੇ ਫਿਰ ਮੈਂ ਤੀਰ ਕਮਾਨ ਦੇ ਨਾਲ ਸ਼ਸਤਰਾਂ ਦੇ ਨਾਲ ਮੈਂ ਜੰਗ ਵਿੱਚ ਉਤਰਿਆ। ਇੱਥੇ ਹਜ਼ੂਰ ਨੇ 40 ਸਿੱਖਾਂ ਦਾ ਜ਼ਿਕਰ ਕਰਨ ਤੋਂ ਬਾਅਦ ਇੱਕ ਸ਼ੇਰ ਆਪਾਂ ਅਕਸਰ ਪੜ੍ਹਦੇ ਹਾਂ, ਹਰ ਵਾਰੀ ਇਹਦਾ ਪ੍ਰਮਾਣ ਦੇਈਦਾ ਕਿ ਚੂਕਾਰ ਅਬ ਹਮਾ ਖੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਦਾ ਸ਼ਮਸ਼ੀਰ ਦਸਤ। ਕਿ ਜਦੋਂ ਸਾਰੇ ਕੀਲੇ ਮੁੱਕ ਜਾਣ, ਜਦੋਂ ਸਾਰੇ ਕੀਲਿਆਂ ਤੋਂ ਪਾਣੀ ਫਿਰ ਜਾਏ ਉਸ ਵੇਲੇ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੈ। ਗੁਰਮੁਖੋ, ਪੰਜ ਮੁਕਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥਾਂ ਜਿਨ੍ਹਾਂ ਨੇ ਪੰਜਾਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਲਈ, 40 ਮੁਕਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਹਾਜ਼ਰ ਹੋ ਕੇ ਸ਼ਹਾਦਤ ਦਾ ਜਾਮ ਪੀਤਾ। ਤੇ ਜਿਨ੍ਹਾਂ 40 ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਅਕਸਰ ਜਦੋਂ 40 ਮੁਕਤੇ ਸ਼ਬਦ ਆਉਂਦਾ ਤੇ ਸਾਰੇ ਸਿੱਖ ਜਗਤ ਦਾ ਧਿਆਨ ਮੁਕਤਸਰ ਸਾਹਿਬ ਦੀ ਧਰਤੀ ਵੱਲ ਚਲਾ ਜਾਂਦਾ ਜਿੱਥੇ 40 ਨੇ ਸ਼ਹਾਦਤ ਦਾ ਜਾਮ ਪੀਤਾ ਤੇ ਟੁੱਟੀ ਗੰਢੀ ਗਈ। ਇੱਥੇ ਥੋੜੀ ਜਿਹੀ ਵਿਚਾਰ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਕਿ ਵਿਦਵਾਨਾਂ ਦੀ 2 ਤਰ੍ਹਾਂ ਦੀ ਰਾਏ ਹੈ। ਕੁਝ ਸੱਜਣ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹਾੜੀਆਂ ਨੇ ਔਰ ਮੁਗਲ ਫੌਜ ਨੇ ਸ਼ਾਹੀ ਫੌਜ ਨੇ ਘੇਰਾ ਪਾਇਆ ਤੇ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਲਿਖ ਕੇ ਸਿੱਖ ਆਏ। ਦੂਸਰੇ ਸੱਜਣਾਂ ਦੀ ਇਹ ਰਾਏ ਹੈ ਕਿ ਜਦੋਂ ਹਜ਼ੂਰ ਇਸੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਖਦਰਾਣੇ ਦੀ ਢਾਬ ਵੱਲ ਜਾਂਦੇ ਨੇ ਤੇ ਮਾਝੇ ਦੀ ਧਰਤੀ ਦੇ ਨੌਜਵਾਨ ਉਹ ਉਸ ਵੇਲੇ ਕੁਝ ਪੰਚਾਇਤ ਵੀ ਨਾਲ ਆਈ ਤੇ ਗੁਰੂ ਸਾਹਿਬ ਨੂੰ ਸਮਝਾਉਣ ਦਾ ਯਤਨ ਕਰਨ ਲੱਗੇ ਨੇ। ਇਕਾਗਰਤਾ ਬਖਸ਼ੋ, ਇੱਕ ਇੱਕ ਵਿਸ਼ੇ ਨੂੰ ਆਪਾਂ ਟੱਚ ਕਰਾਂਗੇ। ਇਹ ਸਮਝਾਉਣ ਦਾ ਯਤਨ ਕਰਨ ਲੱਗੇ ਨੇ ਕਿ ਮਹਾਰਾਜ ਮੈਂ ਸ਼ਬਦ ਸਮਝਾਉਣਾ ਵਰਤਿਆ ਕਿਉਂਕਿ ਇਤਿਹਾਸ ਵਿੱਚ ਇਹ ਜ਼ਿਕਰ ਹੋਣਾ ਕਿ ਤੁਸੀਂ ਜੰਗ ਨਾ ਕਰੋ, ਅਸੀਂ ਤੁਹਾਡੀ ਸੁਲਾਹ ਸਫਾਈ ਕਰਾ ਦਿੰਦੇ ਹਾਂ। ਹਜ਼ੂਰ ਫਿਰ ਉੱਥੇ ਉੱਤਰ ਬੜਾ ਸੋਹਣਾ ਦਿੰਦੇ ਨੇ, ਰਮਿਆਣੇ ਦੀ ਇਹ ਘਟਨਾ। ਉੱਥੇ ਫਿਰ ਹਜ਼ੂਰ ਨੇ ਜ਼ਿਕਰ ਕੀਤਾ ਕਿ ਜੇ ਤੁਸੀਂ ਰਹਿਣਾ ਤਾਂ ਸਿੱਖ ਹੁਕਮ ਮੰਨਣ ਵਾਲੇ ਬਣ ਕੇ ਰਹੋ, ਜੇ ਨਹੀਂ ਤੇ ਤੁਸੀਂ ਆਪਣੇ ਘਰਾਂ ਨੂੰ ਜਾ ਸਕਦੇ ਹੋ। ਤੇ ਗੁੱਸੇ ਦੇ ਉਬਾਲੇ ਵਿੱਚ ਆਏ, ਕਈਆਂ ਨੇ ਕਹਿ ਦਿੱਤਾ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਤੇ ਇੱਥੋਂ ਤੱਕ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। वापस चले गए पर भावना वाले पिछे तुरे ने। हुण पहली गल एक ए मूल रद्द करदे ने बदावा लिखे नहीं गया, ध्यान दिया जे। कई बार मैं हैरान हुंदा वां ए शब्द कह देंदे ने बदावा नहीं लिखिया, पर जदों मुक्तसर की गल चलदी है उत्थे सारे आके रुक जांदे ने कि भाई मां सिंह जी दे कहण ते खजूर ने बदावे नूं पाड़े। जे गुरमुखो लिखिया नहीं गया ते फिर वह पाड़िया होया कागज कित्थों आ गया, ध्यान दिया जे। असीं एक गल कहिंदे आ कि कोई बंदा भी जिहड़ा वह बेमुख नहीं सी हो सकता। गुरमुखो गुरु ग्रंथ साहिब की बाणी तुसीं पढ़दे हो, हजूर ने एक बचन कहा, कहिंदे ने एक गल चेते रखी, कभी भी तू अपने जीवन का दावा करके ये नहीं कह सकता कि कभी कोई बंदा डोल नहीं सकता। हजूर ने बाणी विच प्रमाण दिते ने, कबीर साहब का बचन तुसी पढ़ दे, कहिंदे ने कि जेकर कोई बंदा समुंदर दे विच बेड़ी विच बैठा है, मैं एक दो मिनट कह के अगे तुरना है, ते बेड़ी विच बैठा हुआ इंसान ये कह दे कि मेरी बेड़ी कभी डुबनी नहीं, ते उस बंदे दे अंदर दा भुलेखा होवेगा, क्योंकि बेड़ी विच बैठे को बंदिया कोई पता नहीं कि केड़ी घड़ी तेरी बेड़ी विच शेक पै जाना है, केड़ी घड़ी बेड़ी घूमन घेरी विच फस जानी है, केड़ी घड़ी तेरी बेड़ी ने डुब जाना है। कभी भी दावा ना करी। हुण जे कहिए भी कभी कोई भुल ही नहीं सकता, क्योंकि असीं यत्न ये करने आ ना भी वह किवें भुल सकते सन। मेरे हजूर ने बाणी विच एक बचन कहा, हजूर कृपा करते ने कह लगे कि कबीर गर्ब ना कीजिए रंक ना हसीए कोए, ते गुरमुखो ये इशारा सी अजो सो नाओ समुंदर में क्या जानो क्या कोई की पता है। हुण इत्थे असीं कहीए भी कली बेड़ी की उदाहरण दित्ती सी, गुरमुखो कली बेड़ी नहीं, इत्थे जीवन नूं जिंदगी नूं बेड़ी कहा है। जे तू सिमरन करना पे ते मान ना करी कि मैनू कभी दाग नहीं लग सकदा, जे तू कथा विचार करना पे मना मान ना करी भी तू सदा पाक रहना है, जे तू सेवा करना है मान ना करी कि मैनू कभी घाट व्याप ही नहीं सकती, अजे तक तेरे जीवन की बेड़ी चलती पई है, की पता है कि किस घड़ी ने किस घड़ी विच इस कश्ती ने इस बेड़ी ने पानी दे विच डुब जाना। मान नहीं। दूसरी गल कि आप एक बचन पढ़ दो श्री राग विच, ते मेरे हजूर का बचन कह लगे भुलण अंदर सब को, कोई बंदा भी भुल सकदा है भुलण अंदर सब को, पर दो नहीं जे भुलदे खैन वो इको ही रूप कौन। कह लगे आ भुल गुरु करता। हजूर गुरु नानक साहब का एक पवित्र बचन आंदा गुरु ग्रंथ साहब विच, कह लगे भुलण अंदर भुलण विच सब को किया, इत्थे तो के भुलण अंदर सब को आ भुल गुरु करतार, उत्थे हजूर कहिंदे ने भुलण विच सब को किया करता आप ना भुले। हर कोई भुल सकदा है पर सब नू बनाउण वाला करता वो कभी नहीं भुल सकदा। गुरमुखो दोनों उदाहरण आप जी दे समक्ष ने, एक ता उस वेले माझे दी धरती ते उतल पुतल होई सी जदों दुनी चंद आनंदपुर साहब दी धरती ते उस खूनी हाथी का मुकाबला कर ली। हजूर ने कहा जिस हाथी नू तैयार करके पहाड़िए लाए। मैं संखेप विच तुर रहा क्योंकि अज दे विषय नू क्लीयर करना अत जरूरी है। जदों पहाड़िए हाथी दे मत्थे ते तवियां बन के लियाए ने कि वह मस्त हाथी दरवाजे नू तोड़ दे, ते मेरे कलगी वाले ने कहा कि साडा दुनी चंद दा मुकाबला करेगा, ते आप जी नू ज्ञात होवे कि दुनी चंद गुरु घर का मसंत सी। हजूर ने कहा दुनी चंद मुकाबला करेगा, ते दुनी चंद रात नू नख्या है ज्ञानी ज्ञान सिंह गुरां ने तवारी गुरु खालसा विच इस बदावे का जिक्र किया। वह कहिंदे ने कि दुनी चंद नख्या है ते अकला नहीं, रस्से नाल बन के उनू उतारिया, शरीर भारा सी ते डिग्गा उहदी लत टुट गई, खैर उहनू चुक के साथी कर लै गए, पर घर गए कोई नू सप लड़िया ते उहदी मौत हो गई। पर दुनी चंद दे पोते जदों उहनां नू पता लगे ते सिख इतिहास कहिंदा है दोनों उहदे पोतरे नरमोहगढ़ की जंग विच आए ने ते अपने बाबे दे कलंक नू उन्हां ने शहादत का जाम पी के धो दिता सी। उन्होंने शहादत का जाम पीता। जेड़ी दूसरी विचार चलती है कि दुनी चंद नाल कोई सज्जन गए आनंदपुर साहब का घेरा जदों पिया है, हजूर ने आखिरी लड़ाई आनंदपुर साहब की लड़ी, आप नूं ज्ञात है उत्थे पहाड़ियां ने भी कई कसमां खादियां, उत्थे औरंगजेब ने भी कई कसमां खादियां, पर जदों एक बार उन्हें कहा आनंदपुर खाली कर दिओ, हजूर ने अपने कुछ कु गड्डे समान दे पुराने लद के बाहर कढ़े, ते उस वेले पहाड़ियां ने ते तुरकां ने उत्थे हमला कर दिता सी। हजूर ने सिखां नूं भी कहा सजणों कि देखो तुसी कहिंदे पए हो कि एक कसमां चुकी बैठे ने, पर यह पेमाश कन ने, यह धोखा देण वाले ने, असल विच पत्थर नूं पूज पूज के पत्थर हो गए ने, ते पत्थर कदी भिजदा नहीं हुंदा, इन्हां पत्थरां नूं पूजन वालियां दी कसम तेरी कोई यकीन नहीं। कहिंदे जदों कुछ समा ठहरे फिर औरंगजेब ने इसे अपने वल्लों एक पत्रकार भी भेजी सी, कुछ कहिंदे ने कुरान दी भी कसम चुकी, कुरान भी भेजी। खैर मुख दी गल की, उन्हें कुरान की कसम चुक के कहा कि एक वारी तुसी आनंदपुर साहब नूं खाली कर दिओ, तुहानूं कोई भी कुछ नहीं कहेगा, ते इहदे विच साडी भी इज्जत रह जाएगी, मैं तुहाडे नाल गलबात करन नूं तैयार हाँ। इत्थे कहा जांदा है, फिर बेदावा लिखिया गया, मैं आउणा अखीर ते निचोड़ वाले गुरमुखो, इत्थे कहा जांदा है हजूर नूं क्या आनंदपुर साहब छड्ड दईए। मैं हैरान होया वां कि इस एक सज्जन ने तां इत्थों तक लिखिया है कि बेदावा लिखाण वालियां विच माता गुजरी जी सब तों पहले सन, उन्हां कहा भी असीं छड्ड देणा है, तुसीं साडी गल मन्नो, पर गुरु कलगीधर नहीं मन्ने, हुण इतिहास कर अपनी मर्जी नाल लिखी गए। कवि सेनापति ने श्री गुरु शोभा विच लिखिया ऐद लिखवाए, गुरबिलास पातशाही दसवीं विच लिखिया है कि उत्थे कागज लिखा लिया गया, ते कवि संतोख सिंह मुताबक कि इन्हां बदावे कर लिखण वालियां दी अगवाई माता गुजरी जी पै करदे ने। मैं अर्ज करां इतिहासक तत् जदों तकी दे ने, हर कोई कलम हर कोई अपनी अपनी बोली बोलदा है। इत्थे कहिंदे ने खजूर ने क्या कुछ समा रुक जाओ, दुख कट्टे जाणगे सुख भोगोगे, पर जदों कुछ कु काले नहीं मन्ने, ते सेनापति दे मुताबक शब्द कहे कि जे कोई भीड़ा आ पई उहदे जिम्मेवार तुसी होगे। फिर इत्थों तक आ अठ दिन रुको, अठ पै रुको, मुकदी गल नहीं रुके। उत्थे कहिंदे ने कुछ सजणा ने गुरु साहब नूं बेदावा लिख दिता, ते उन्हां विच लोक मां सिंह दा भी जिक्र करन लग पए। मां सिंह जी दे पिता दा नाम भाई राय सिंह, मां सिंह दा भरा भाई शीतल सिंह ओह भी शहीद होना मुक्तसर दी धरती ते अगे अर्ज करना। इत्थे ए भी कहा जांदा है कि खजूर ने राय सिंह नूं आप तोरिया सी, कहन लगे राय सिंह जदों आवाज दित्ती नकीब नूं कहा कि आनंदपुर साहब दे सारी संगत नूं कह दिओ कि गुरु का वचन है कि आनंदपुर साहब छड के चले जाओ, आवाज दित्ती उच्ची। उस वेले राय सिंह नहीं गया, लिखारी सी। हजूर ने कहा तेरी सिखी घर कायम रहसी, तू चला जा आनंदपुर साहब की धरती नू छड के। इत्थे एक बुझारत पांदे ने कि बिदावा लिख के सज्जन गए, पर सोन सिंह जी शीतल उन्होंने मनुखता का गुरु गोबिंद सिंह उहदे विच कुछ गल्लां दा जिक्र कीता है। बाद दलील ਉਹ ਕਹਿੰਦੇ ਨੇ ਉਸ ਵੇਲੇ ਚਾਰ ਚੁਫੇਰੇ ਘੇਰਾ ਪਿਆ ਆਨੰਦਪੁਰ ਨੂੰ, ਜੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਵਿਦਾਵਾ ਲਿਖ ਕੇ ਤੁਰਦੇ ਨੇ ਤੇ ਕੀ ਹਕੂਮਤ ਉਹਨਾਂ ਸਿੱਖਾਂ ਨੂੰ ਆਨੰਦਪੁਰ ਬਾਹਰ ਪਾਰ ਕਰਨ ਦੇਵੇਗੀ, ਉਹਨਾਂ ਨੂੰ ਪਕੜੇਗੀ? ਕੀ ਹਕੂਮਤ ਨਾਲ ਮਿਲੇ ਹੋਏ ਸਨ ਕਿ ਉਹਨਾਂ ਨੂੰ ਰਾਹ ਦੇ ਦਿੱਤਾ ਗਿਆ ਕਿ ਤੁਸੀਂ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਰਾਹ ਦੇ ਦਿੰਦੇ ਹਾਂ? ਉਹਨਾਂ ਕਈ ਸਵਾਲ ਖੜੇ ਕੀਤੇ ਨੇ। ਇਸ ਘਟਨਾ ਵਾਲੇ ਇਤਿਹਾਸਕਾਰ ਕਹਿੰਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਦਾਵਾ ਦਿੱਤਾ ਤੇ ਮਾਝੇ ਦੀ ਧਰਤੀ ਨੂੰ ਸੱਜਣ ਚਲੇ ਗਏ। ਗੁਰਮੁਖੋ ਤਵਜੋ ਦਿਓ, ਹਜ਼ੂਰ ਨੇ ਸਰਸਾ ਨਦੀ ਪਾਰ ਕੀਤੀ, ਪਰਿਵਾਰ ਵਿਛੜਿਆ, ਚਮਕੌਰ ਸਾਹਿਬ ਦੀ ਧਰਤੀ ਤੇ ਵੱਡੇ ਗੁਰੂ ਕੇ ਲਾਲ ਸ਼ਹੀਦ ਹੋਏ, ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਥੋਂ ਹਜ਼ੂਰ ਮਾਛੀਵਾੜੇ ਦੀ ਧਰਤੀ ਤੇ ਗਏ, ਮਾਛੇਵਾੜੀ ਦੀ ਧਰਤੀ ਤੋਂ ਉੱਚ ਤੇ ਪੀਰ ਬਣ ਕੇ ਹਜ਼ੂਰ ਖੇਰੀ ਪਿੰਡ ਤੱਕ ਗਏ ਨੇ। ਉਸ ਤੋਂ ਅੱਗੇ ਜ਼ਫਰਨਾਮਾ ਪੈ ਲਿਖਦੇ ਨੇ, ਜ਼ਫਰਨਾਮਾ ਲਿਖ ਕੇ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਔਰੰਗਜ਼ੇਬ ਵਾਲੇ ਪਾਸੇ ਤੋਰ ਦਿੱਤਾ। ਤਵੱਜੋ ਦਿਓ, ਇੱਧਰ ਹਜ਼ੂਰ ਨੇ ਪਰਿਵਾਰ ਸ਼ਹੀਦ ਹੋ ਚੁੱਕਾ ਹੈ। ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖ ਦਿੱਤਾ ਹੈ। ਵਜ਼ੀਰ ਖਾਨ ਦੇ ਅੰਦਰ ਅਜੇ ਵੀ ਇਹ ਗੱਲ ਧੁਖਦੀ ਪਈ ਹੈ ਕਿ ਕਿਸੇ ਤਰੀਕੇ ਦੇ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਮੈਂ ਖਤਮ ਕਰ ਦਿਆਂ ਜਾਂ ਮੈਂ ਉਹਨਾਂ ਨੂੰ ਜਿੰਦਾ ਪਕੜ ਲਵਾਂ। ਉਹ ਟੇਕੇ ਨਹੀਂ ਬੈਠਾ, ਉਹਨੇ ਆਪਣੀਆਂ ਫੌਜਾਂ ਲੈ ਕੇ ਸਰਹੰਦ ਤੋਂ ਫਿਰ ਹਜ਼ੂਰ ਨੂੰ ਮਾਲਵੇ ਦੀ ਧਰਤੀ ਵੱਲ ਉਹ ਪਿੱਛਾ ਕਰ ਲੱਗਾ। ਦਾਤਾਰ ਰਾਏ ਕੱਲੇ ਕੋਲ ਵੀ ਰੁਕੇ ਨੇ, ਕਪੂਰੇ ਦੇ ਕੋਲ ਵੀ ਗਏ ਨੇ, ਤੇ ਕਪੂਰਾ ਅੰਦਰੋਂ ਡਰਦਾ ਵੀ ਸੀ ਤੇ ਬਾਹਰੋਂ ਇਹ ਵੀ ਦਾਅਵੇ ਕਰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ। ਤਵੱਜੋ ਦਿਓ, ਹਜ਼ੂਰ ਕਪੂਰੇ ਤੋਂ ਅੱਗੇ ਤੁਰ ਲੱਗੇ ਨੇ ਤੇ ਉਧਰ ਮਾਝੇ ਦੀ ਧਰਤੀ ਤੇ ਸਿੱਖ ਵਿਦਵਾਨ ਕਹਿੰਦੇ ਨੇ, ਜਿਹੜੇ ਸਿੱਖ ਪਹੁੰਚੇ ਨੇ ਕਹਿੰਦੇ ਨੇ, ਬੀਬੀ ਭਾਗੋ ਦੀ ਅਗਵਾਈ ਵਿੱਚ ਭਾਈ ਲੰਗਾ ਦੇ ਖਾਨਦਾਨ ਨਾਲ ਸੰਬੰਧਤ ਹੈ, ਬੀਬੀ ਭਾਗੋ ਮਾਈ ਭਾਗੋ ਇਹਦੀ ਅਗਵਾਈ ਵਿੱਚ ਭਾਈ ਮਾਂ ਸਿੰਘੋਰੀ, ਭਾਈ ਰਾਏ ਸਿੰਘੋਰੀ, ਮਾਂ ਸਿੰਘ ਦੇ ਭਰਾ ਭਾਈ ਸੀਤਲ ਸਿੰਘ ਜੀ ਤੇ ਗੁਰਮੁਖੋ, ਇਹਨਾਂ ਵਿੱਚ ਕੱਲੇ ਇਹ ਨਹੀਂ, ਭਾਈ ਸਾਹਿਬ ਭਾਈ ਕਰਬਾਰੀ ਸਿੰਘ, ਭਾਈ ਦਰਬਾਰੀ ਸਿੰਘ, ਭਾਈ ਖੁਸ਼ਹਾਲ ਸਿੰਘ। ਆਪ ਕਹੋਗੇ ਵੀ ਇਹਨਾਂ ਤਿੰਨਾਂ ਦੇ ਨਾਂ ਕਿਉਂ ਲਏ ਨੇ? ਭਾਈ ਖੁਸ਼ਹਾਲ ਸਿੰਘ ਗੁਰੂ ਅਮਰਦਾਸ ਜੀ ਦੀ ਅੱਠਵੀਂ ਪੀੜ੍ਹੀ ਵਿੱਚੋਂ ਸਨ। ਭਾਈ ਕਰਬਾਰਾ ਸਿੰਘ ਤੇ ਕਈਆਂ ਨੇ ਕਰਬਾਰੀ ਸਿੰਘ ਲਿਖਿਆ, ਭਾਈ ਕਰਬਾਰਾ ਸਿੰਘ ਤੇ ਦਰਬਾਰਾ ਸਿੰਘ ਇਹ ਦੋਨੋਂ ਭਰਾ ਨੇ ਤੇ ਬਾਬੇ ਮੋਹਰੀ ਦੀ ਅੰਸ਼ ਬੰਸ਼ ਵਿੱਚੋਂ ਨੇ। ਇਹ ਵੀ ਮਾਝੇ ਦੀ ਧਰਤੀ ਤੋਂ ਸਾਹਿਬ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਤੁਰੇ ਆਉਂਦੇ। ਉਹ ਕਿਵੇਂ ਜਿਹੜੇ ਵਿਛੜ ਗਏ ਹੋਣਗੇ ਉਹਨਾਂ ਦੇ ਅੰਦਰ ਕਿੰਨਾ ਕੁ ਇਹ ਵਿਛੋੜੇ ਦਾ ਦੁੱਖ ਪੈਦਾ ਹੋਇਆ ਹੋਵੇਗਾ। ਗੁਰਮੁਖੋ, ਕੋਈ ਵਿਛੋੜਾ ਛੋਟੀ ਜੀ ਗੱਲ ਨਹੀਂ। ਮੈਂ ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦਾ ਵਿਛੋੜਾ ਜਿਨ੍ਹਾਂ ਨੂੰ ਪੈ ਜਾਏ, ਭਾਵੇਂ ਵਕਤੀ ਤੌਰ ਤੇ ਕਹਿ ਕੇ ਚਲੇ ਜਾਣ ਕਿ ਤੂੰ ਸਾਡਾ ਗੁਰੂ ਨਹੀਂ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਤੋਂ ਵਿਛੜ ਜਾਣ ਉਹਨਾਂ ਨੂੰ ਸਵੇਰੇ ਦਿਨੇ ਰਾਤ ਕਦੀ ਚੈਨ ਵੀ ਨਹੀਂ ਆਉਂਦਾ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਤੇ ਆਪ ਰੋਜ਼ ਪੜ੍ਹਦੇ ਸੁਣਦੇ ਹੋ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਦੀ ਗੁਰੂ ਤੋਂ ਵਿਛੋੜਾ ਪੈ ਜਾਏ ਸਿੱਖ ਦਾ, ਉਹਦੇ ਅੰਦਰ ਦਾ ਰਸ ਸੁੱਕ ਜਾਂਦਾ ਜੀ। ਗੁਰੂ ਤੋਂ ਵਿਛੋੜਾ ਪੈ ਜਾਏ ਉਹਦੇ ਅੰਦਰ ਦਾ ਤੱਤ ਚਲਾ ਜਾਂਦਾ ਹੈ। ਗੁਰੂ ਤੋਂ ਵਿਛੋੜਾ ਪੈ ਜਾਏ ਉਹਦੇ ਅੰਦਰੋਂ ਨਾਮ ਦੀ ਮਹਿਕ ਚਲੀ ਜਾਂਦੀ ਹੈ। ਗੁਰਮੁਖੋ, ਜਦੋਂ ਗੁਰੂ ਤੋਂ ਵਿਛੋੜਾ ਪੈ ਜਾਏ ਤੇ ਸਿੱਖ ਦੇ ਅੰਦਰ ਦਾ ਰੰਗ ਵੀ ਚਲਾ ਜਾਂਦਾ। ਭਾਵੇਂ ਉਹ ਘਰਾਂ ਨੂੰ ਆ ਗਏ ਨੇ ਚਾਹੇ ਵਿਛੜ ਕੇ ਆਏ, ਇੱਕ ਸੱਜਣ ਨੇ ਤਾਂ ਇੱਥੋਂ ਤੱਕ ਹੈ ਕਿ ਸਰਸਾ ਨਦੀ ਦੇ ਪਾਣੀ ਨੇ ਸਿੱਖਾਂ ਨੂੰ ਬਹੁਤ ਦੂਰ ਤੱਕ ਰੋੜ ਕੇ ਲੈ ਗਈਏ। ਜਿਹੜੇ ਵਿਛੜ ਗਏ ਸਨ ਘਰਾਂ ਨੂੰ ਤੁਰੇ ਨੇ, ਪਰ ਜਦੋਂ ਕੰਨਾਂ ਵਿੱਚ ਖਬਰ ਪਈ ਕਿ ਗੁਰੂ ਕਲਗੀਧਰ ਸੱਚੇ ਪਿਤਾ ਮਹਾਰਾਜ ਉਹਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗੱਲ ਲਿਖੀ ਹੈ ਤੇ ਉਹਨਾਂ ਦੀ ਕਿਤਾਬ ਪਿੱਛੇ ਦੇ ਆਈ ਹੈ ਗੁਰੂ ਕੇ ਸ਼ੇਰ, ਤੇ ਬੜੀ ਗੁਰੂ ਕੇ ਸਿੱਖੋ ਪੜ੍ਹਨ ਵਾਲੀ ਇਹ ਪੁਸਤਕ ਹੈ। ਉਹਦੇ ਵਿੱਚੋਂ ਲਿਖਦੇ ਨੇ ਕਿ ਪੱਟੀ ਦੇ ਸਰਦਾਰ ਵੜੈਚ ਸਰਦਾਰ, ਉਹਨਾਂ ਦਾ ਬਜ਼ੁਰਗ ਸੀ ਭਾਈ ਦੇਸ ਰਾਜ, ਉਹਦਾ ਭੋਗ ਪਿਆ ਉੱਥੇ ਮਾਝੇ ਦੇ ਸਿਰ ਕੱਢ ਸੂਰਮੇ ਇਕੱਠੇ ਹੋਏ ਸਨ ਤੇ ਉੱਥੇ ਗੱਲ ਚੱਲੀ ਸੀ ਭੋਗ ਤੇ ਕਿ ਗੁਰੂ ਕਲਗੀਧਰ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਛੋਟੇ ਸਰਹੰਦ ਵਿੱਚ ਮਾਤਾ ਗੁਜਰੀ ਸ਼ਹੀਦ ਕਰ ਦਿੱਤੇ ਗਏ ਨੇ। ਆਪ ਹਜ਼ੂਰ ਲੱਖੀ ਜੰਗਲ ਵੱਲ ਤੁਰੇ ਜਾਂਦੇ ਨੇ, ਮਾਲਵੇ ਦੀ ਧਰਤੀ ਤੇ ਨੇ, ਉੱਥੇ ਬੈਠਿਆਂ ਕਹਿੰਦੇ ਨੇ ਭੋਗ ਤੋਂ ਬਾਅਦ। ਡਾਕਟਰ ਹਰਜਿੰਦਰ ਸਿੰਘ ਲਿਖਦੇ ਨੇ ਮਜਹਿਲ ਸਰਦਾਰਾਂ ਨੇ ਇੱਕ ਫੈਸਲਾ ਕੀਤਾ, ਦੇਖੋ ਵਿਛੜ ਕੇ ਗੁਰੂ ਤੋਂ ਆ ਗਏ ਹਾਂ, ਦੁਨੀ ਚੰਦ ਵਰਗਾ ਬੰਦਾ ਉਹਦੇ ਨਾਲ ਕਈ ਆ ਗਏ, ਜੇ ਇਸ ਕਲੰਕ ਨੂੰ ਆਪਾਂ ਧੋਣਾ ਤੇ ਚਲੋ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਜਾ ਕੇ ਅਸੀਂ ਹਾਜ਼ਰ ਹੋਈਏ। ਗੁਰਮੁਖੋ, ਉਸ ਭੋਗ ਵਿੱਚ ਅੱਜ ਨਵੀਂ ਇਹ ਗੱਲ ਮਿਲੀ ਕਿ ਪੱਟੀ ਦੇ ਇਲਾਕੇ ਦੇ ਪਿੰਡਾਂ ਦੇ ਪੰਚ ਨੰਬਰਦਾਰ ਇਕੱਠੇ ਹੋਏ ਸਨ, ਉਹ ਆਪਣੀ ਸਿਆਣਪ ਲੈ ਕੇ ਤੁਰੇ, ਕਹਿੰਦੇ ਨੇ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਾਂਗੇ ਕਿ ਮਹਾਰਾਜ ਕਿ ਤੁਸੀਂ ਗੁਰੂ ਨਾਨਕ ਸਾਹਿਬ ਵਾਲਾ ਰਾਹ ਅਪਣਾਓ। ਮੈਂ ਅੱਗੇ ਅਰਜ਼ ਕਰਨੀ ਉਹਨਾਂ ਦਾ ਭੁਲੇਖਾ ਹੈ ਕਿ ਸ਼ਾਇਦ ਗੁਰੂ ਕਲਗੀਧਰ ਦਾ ਰਸਤਾ ਕੋਈ ਹੋਰ, ਕਹਿਣ ਲੱਗੇ ਅਸੀਂ ਜਾ ਕੇ ਉਹਨਾਂ ਨੂੰ ਕਹਾਂਗੇ ਕਿ ਅਸੀਂ ਸਰਕਾਰੇ ਦਰਬਾਰੇ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ, ਤੁਸੀਂ ਸਾਡੇ ਨਾਲ ਮਾਝੇ ਦੀ ਧਰਤੀ ਤੇ ਆ ਜਾਓ, ਦੇਖੋ ਤੁਸੀਂ ਚੁੱਪ ਕਰਕੇ ਸਾਡੇ ਗੁਰੂ ਬਣੇ ਰਹੋ, ਅਸੀਂ ਤੁਹਾਡੇ ਸਿੱਖ ਬਣਦੇ ਰਹਿੰਦੇ ਹਾਂ, ਭਜਨ ਬੰਦਗੀ ਜਪ ਤਪ ਕਰੋ, ਕੀ ਲੈਣਾ ਤੁਸੀਂ ਲੜਾਈਆਂ ਕਰਕੇ, ਕੀ ਹਕੂਮਤ ਨਾਲ ਟੱਕਰ ਲੈ ਕੇ ਕਦੀ ਸੁੱਖ ਮਿਲ ਸਕਦਾ? ਕੁਝ ਸਿਆਣੇ ਮੈਂਬਰਦਾਰ ਪੰਚ ਤੇ ਸਰਪੰਚ ਗਏ ਨੇ, ਪਰ ਗੁਰਮੁਖੋ ਭਾਈ ਸਾਹਿਬ ਭਾਈ ਮਹਾਂ ਸਿੰਘ ਵਰਗੇ ਉਹ ਨਹੀਂ ਜਿਹੜੇ ਗੁਰੂ ਨੂੰ ਸਮਝਾਉਣ ਤੁਰੇ ਨੇ। ਉਹਨਾਂ ਦੀ ਇੱਕ ਪੰਕਤੀਆਂ ਕੁਝ ਕੁ ਇੱਕ ਵਿਦਵਾਨ ਸੱਜਣ ਨੇ ਸਾਂਭੀਆਂ ਨੇ, ਉਹਦੀ ਜ਼ਬਾਨੀ ਇਹ ਸ਼ਬਦ ਸਨ ਕਿ ਇਹ ਤੁਕਾਂ ਭਾਈ ਮਹਾਂ ਸਿੰਘ ਦੇ ਅੰਦਰ ਦੀ ਬੇਬਲਤਾ ਸਨ। ਉਹਨੇ ਸ਼ਬਦ ਲਿਖੇ ਨੇ, ਕਹਿਣ ਲੱਗੇ ਕਿ ਉਦੋ ਸ਼ਾਮ ਬਿਨ ਉਦੋ ਐਸੇ ਭਾਈ ਜਿਉਂ ਮਛਲੀ ਬਿਨ ਪਾਣੀ। ਸ਼ਬਦ ਵਰਤੇ ਭਾਈ ਮਹਾਂ ਸਿੰਘ ਦੇ ਅੰਦਰ ਦੀ ਬੇਬਲਤਾ, ਕਹਿਣ ਲੱਗੇ ਸ਼ਾਮ ਬਿਨ ਉਦੋ ਐਸੇ ਭਾਈ ਜਿਉਂ ਮਛਲੀ ਬਿਨ ਪਾਣੀ। ਕਹਿਣ ਲੱਗੇ ਤੱਤੇ ਰੇਤੇ ਪਈ ਮੈਂ ਤੜਫਾਂ, ਮੇਰੀ ਬੇਦਨ ਕਿਸੇ ਨਾ ਜਾਣੀ। ਸ਼ਬਦ ਵਰਦੇ ਨੇ ਉੱਠੀ ਦਰਦ ਫਿਰਾਕਤ ਵਾਲੀ, ਦੇਹੀ ਦਰਦ ਰਝਾਣੀ। ਮਹਾਂ ਸਿੰਘ ਸ਼ਬਦ ਵਰਤੇ, ਕਹਿਣ ਲੱਗੇ ਮਹਾਂ ਸਿੰਘ ਕਹਿਣ ਲੱਗੇ ਸਾਡਾ ਤਾਂ ਹੀ ਜੀਵਨ ਜਦ ਮਿਲਸੀ ਸਾਰਨ ਭਾਣ, ਕਿ ਹੇ ਦਾਤਿਆ ਮੇਰਾ ਜੀਵਨ ਤਾਂ ਹੈ, ਕਿਉਂਕਿ ਬੈਰਾਗ ਟਿਕਣ ਨਹੀਂ ਸੀ ਦਿੰਦਾ ਕਿ ਗੁਰੂ ਕਲਗੀ ਵਾਲਿਆ ਤੇਰੇ ਲਾਲ ਸ਼ਹੀਦ ਹੋ ਗਏ, ਪਰਿਵਾਰ ਸ਼ਹੀਦ ਹੋ ਗਿਆ, ਅਸੀਂ ਆਪਣੇ ਘਰਾਂ ਵਿੱਚ ਸੁੱਖ ਨਾਲ ਬੈਠੇ ਹਾਂ। ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਜੇ ਕੋਈ ਗੁਰੂ ਤੋਂ ਵਿਛੜ ਵੀ ਜਾਏ, ਭਾਈ ਗੁਰਦਾਸ ਨੂੰ ਪੁੱਛ ਕੇ ਦੇਖੋ, ਲੋਕ ਉਹਦਾ ਕਦੀ ਮਾਣ ਨਹੀਂ ਜੇ ਕਰਦੇ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਤੇ ਕਹਿੰਦੇ ਨੇ ਕਿ ਦਹੀਂ ਉਹਦੇ ਵਿੱਚ ਮੱਖਣ ਵੀ ਏ ਤੇ ਲੱਸੀ ਵੀ ਏ, ਜੇ ਲੱਸੀ ਇਹ ਸੋਚੇ ਕਿ ਮੇਰੀ ਕੀਮਤ ਬੜੀ ਏ, ਕਹਿਣ ਲੱਗੇ ਮੱਖਣ ਕਰਕੇ ਤੇਰੀ ਬੜੀ ਕੀਮਤ ਹੀ ਜੇ ਮਿਲਿਆ ਹੈ, ਤੇ ਜਦੋਂ ਮੱਖਣ ਨਿਕਲ ਜਾਏ ਮੱਖਣ ਜਿੰਨੀ ਲੱਸੀ ਦੀ ਕੀਮਤ ਨਹੀਂ ਰਹਿੰਦੀ। ਸਿਰਫ ਉਦਾਹਰਨ ਲੈਣੀ ਹੈ ਕਿ ਕੀ ਗੁਰੂ ਤੋਂ ਵਿਛੜ ਕੇ ਕਦੀ ਸੁੱਖ ਮਿਲ ਸਕਦਾ? ਕਹਿਣ ਲੱਗੇ ਮੱਖਣ ਚਲਾ ਜਾਏ ਤੇ ਲੱਸੀ ਛੁੱਟੜ ਹੋ ਜਾਂਦੀ ਏ, ਗੁਲਾਬ ਦੇ ਫੁੱਲਾਂ ਵਿੱਚੋਂ ਸੁਗੰਧੀ ਚਲੀ ਜਾਏ ਤੇ ਗੁਰਮੁਖੋ ਉਹਨਾਂ ਫੁੱਲਾਂ ਨੂੰ ਕੋਈ ਨਹੀਂ ਪਿਆਰ ਕਰਦਾ। ਮਜੀਤ ਦਾ ਰੰਗ ਨਿਕਲ ਜਾਏ ਤੇ ਉਹਦੇ ਰੰਗ ਨੂੰ ਕੋਈ ਨਹੀਂ, ਉਹਦੀ ਫੋਕ ਨੂੰ ਕੋਈ ਨਹੀਂ ਸਾਂਭਦਾ। ਤੇ ਕਹਿਣ ਲੱਗੇ ਜੇਕਰ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਤੇ ਉਸ ਸਰੀਰ ਦੀ ਕੀਮਤ ਕੋਈ ਨਹੀਂ, ਜੇ ਗੁਰਮੁਖੋ ਗੰਨੇ ਵਿੱਚੋਂ ਰਸ ਨਿਕਲ ਜਾਏ ਉਸ ਪੱਛੀ ਦੀ ਛਿਲਕੇ ਦੀ ਕੀਮਤ ਕੋਈ ਨਹੀਂ, ਤੇ ਜਿਹੜਾ ਬੰਦਾ ਦਾਵਾ ਕਰੇ ਮੈਂ ਸਿੱਖ ਤੇ ਅੰਦਰੋਂ ਗੁਰੂ ਤੋਂ ਵਿਛੜ ਕੇ ਆ ਜਾਏ ਉਹਦੀ ਹਾਲਤ ਤਾਂ ਉਸ ਦੀ ਲੱਸੀ ਦੀ ਤਰ੍ਹਾਂ ਜਿਹੜੀ ਮੱਖਣ ਤੋਂ ਵਿਛੜ ਗਈ, ਉਹਦੀ ਹਾਲਤ ਤਾਂ ਰਸ ਤੋਂ ਬਿਨਾਂ ਛਿਲਕੇ ਦੀ ਤਰ੍ਹਾਂ, ਉਹਦੀ ਹਾਲਤ ਤਾਂ ਮਜੀਤ ਦੀ ਫੋਕ ਦੀ ਤਰ੍ਹਾਂ। ਸ਼ਬਦ ਵਰਤੇ ਭਾਈ ਗੁਰਦਾਸ ਨੇ, ਕਹਿਣ ਲੱਗੇ ਮੱਖਣ ਲਿਆ ਬਰੋਲ ਕੇ ਛਾਂ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛਵੈ ਨਾ ਕੋਈ, ਰੰਗ ਮਜੀਠੋ ਨਿਕਲੈ ਅੱਡ ਲਹਿ ਨਾ ਸੋਈ, ਵਾਸ ਲਈ ਫੁਲਵਾੜੀਓ ਤਿਸ ਮਿਲੈ ਨਾ ਢੋਈ। ਫਿਰ ਸ਼ਬਦ ਵਰਦੇ ਨੇ ਗੁਰਮੁਖੋ ਕਿ ਚੇਤੇ ਰੱਖੋ ਕਾਇਆ ਹੰਸ ਵਿਛੋਨਿਆ, ਤਿਸ ਕੋ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜਿਉ ਵੇਖੈ ਸਭ ਲੋਈ। ਸਾਰੀ ਦੁਨੀਆਂ ਤੱਕ ਦੀਏ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆ ਜਾਏ, ਅੱਜ ਉੱਥੋਂ ਮਾਝੇ ਦੀ ਧਰਤੀ ਤੋਂ ਅਣਖ ਵਾਲੇ ਸਰਦਾਰ ਵੀ ਤੁਰੇ ਨੇ, ਤੇ ਕੁਝ ਚਾਤੁਰ ਤੇ ਆਪਣੇ ਆਪ ਨੂੰ ਸਿਆਸਤਦਾਨ ਮੰਨਣ ਵਾਲੇ ਉਹ ਵੀ ਤੁਰੇ ਨੇ। ਕਹਿੰਦੇ ਨੇ ਇਹ ਸੱਜਣ ਆ ਪਹੁੰਚੇ ਨੇ ਗੁਰੂ ਕਲਗੀਧਰ ਸੱਚੇ ਪਿਤਾ ਜੀ ਨੂੰ। ਇੱਕ ਵਿਦਵਾਨ ਕਹਿੰਦਾ ਸੁਨਿਆਰ ਪਿੰਡ ਵਿੱਚ ਆ ਕੇ ਮਿਲੇ ਨੇ, ਦੂਸਰੇ ਕਹਿੰਦੇ ਨੇ ਰਮਿਆਣੇ ਦੇ ਨੇੜੇ ਆ ਕੇ ਮਿਲੇ ਨੇ। ਮੁੱਖ ਦੀ ਗੱਲ ਕੀ ਕਿ ਮਾਝੇ ਦੀ ਧਰਤੀ ਦੇ ਇਹ ਸਰਦਾਰ ਇਹਨਾਂ ਨਾਲ ਭਾਵਨਾ ਵਾਲੇ ਵੀ ਆਏ ਨੇ ਤੇ ਪੰਚ ਤੇ ਸਰਪੰਚ ਚੌਧਰੀ ਤੇ ਨੰਬਰਦਾਰ ਵੀ ਆਏ ਨੇ। ਹਜ਼ੂਰ ਨੂੰ ਜਦੋਂ ਮਿਲੇ ਤੇ ਇਹਨਾਂ ਨੇ ਮਿਲਦਿਆਂ ਮੱਥੇ ਟੇਕੇ ਨੇ, ਉੱਥੇ ਕਹਿੰਦੇ ਨੇ ਇਹਨਾਂ ਨੇ ਆਪਣੇ ਵੱਲੋਂ ਹਮਦਰਦੀ ਵੀ ਪ੍ਰਗਟ ਕੀਤੀ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੁਹਾਡੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਸ਼ਹੀਦ ਹੋਈ, ਸਾਨੂੰ ਖੇਦ ਹੈ। ਗੁਰੂ ਕਲਗੀਧਰ ਜੀ ਦੇ ਪਵਿੱਤਰ ਮੁੱਖ ਵਿੱਚੋਂ ਬਚਨ ਸਨ, ਕਹਿਣ ਲੱਗੇ ਪਾਰ ਬ੍ਰਹਮ ਦੀ ਲੀਲਾ ਹੈ, ਉਹਦੀ ਦਿੱਤੀ ਦਾਸ ਸੀ, ਜਿਹਨੇ ਦਿੱਤੀ ਉਹਦੇ ਚਰਨਾਂ ਵਿੱਚ ਭੇਟ ਹੋ ਗਈ, ਖੇਦ ਨਹੀਂ ਉਸ ਸਾਈਂ ਦੇ ਸ਼ੁਕਰ ਵਿੱਚ ਜੁੜ ਜਾਓ। ਜਦੋਂ ਇੰਨੀ ਗੱਲ ਚੱਲੀ ਇਹ ਵੀ ਪਤਾ ਲੱਗਾ ਵੀ ਪਿੱਛੋਂ ਵਜ਼ੀਰ ਖਾਂ ਤੁਰਿਆ ਆਉਂਦਾ, ਉੱਥੇ ਨੰਬਰਦਾਰਾਂ ਨੇ ਤੇ ਚੌਧਰੀਆਂ ਨੇ ਜਿਹੜੇ ਦਾਵਾ ਕਰਦੇ ਸਨ ਅਸੀਂ ਗੁਰੂ ਕੇ ਸਿੱਖ ਹਾਂ, ਉਹਨਾਂ ਵਿਚਾਰ ਸ਼ੁਰੂ ਕੀਤੀ। ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਗੁਰੂ ਨਾਨਕ ਸਾਹਿਬ ਵਾਲਾ ਰਸਤਾ ਅਪਣਾਓ, ਧਿਆਨ ਦਿਆ ਜੇ। ਹਜ਼ੂਰ ਨੇ ਕਿਹਾ ਕਿਹੜਾ? ਕਹਿਣ ਲੱਗੇ, ਤੁਸੀਂ ਚੱਲੋ ਮਾਝੇ ਦੀ ਧਰਤੀ ਤੇ, ਸਾਡੇ ਗੁਰੂ ਬਣ ਕੇ ਰਹੋ, ਅਸੀਂ ਤੁਹਾਡੇ ਸਿੱਖ ਬਣ ਕੇ ਰਹਿੰਦੇ ਹਾਂ। ਗੁਰਮੁਖੋ ਤਵੱਜੋ ਦਿਓ। ਕਹਿਣ ਲੱਗੇ, ਆਪ ਆਰਾਮ ਨਾਲ ਭਜਨ ਬੰਦਗੀ ਕਰੋ, ਸਿੱਖਾਂ ਤੋਂ ਸਿਮਰਨ ਕਰਾਓ। ਦੇਖੋ ਆਪਾਂ ਹਕੂਮਤ ਨਾਲ ਲੜ ਕੇ ਲੈਣਾ ਕੀ ਏ, ਆਪਾਂ ਉਹਦੀ ਰਾਇਆ ਵਾਂ। ਤੇ ਦੂਸਰੀ ਗੱਲ, ਜੇ ਅੱਜ ਵਜ਼ੀਰ ਖਾਂ ਆਉਂਦਾ, ਅਸੀਂ ਲਾਹੌਰ ਨਾਲ, ਸੂਬੇ ਸਰਹੰਦ ਨਾਲ, ਔਰੰਗਜ਼ੇਬ ਤੱਕ ਜਾ ਮਿਲਾਂਗੇ, ਸੁਲਾ ਸਫਾਈ ਕਰਾ ਲਾਂਗੇ, ਸਾਡੀ ਸਰਕਾਰੀ ਦਰਬਾਰੀ ਬੜੀ ਚੱਲਦੀ। ਜਦੋਂ ਇਹਨਾਂ ਨੇ ਸ਼ਬਦ ਇੰਨੇ ਕੁ ਕਹਿ ਤੇ ਮੇਰੇ ਕਲਗੀ ਵਾਲੇ ਦੇ ਪਵਿੱਤਰ ਮੁੱਖ ਤੋਂ ਚਾਰ ਬਚਨ ਰਤਨ ਸਿੰਘ ਭੰਗੂ ਨੇ ਕਹਾਏ ਨੇ। ਉਹ ਕਹਿੰਦੇ ਨੇ, ਹਜ਼ੂਰ, ਕਹਿਣ ਲੱਗੇ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ? ਅੱਜ ਵੀ ਅਸੀਂ ਯਤਨ ਕਰਨੇ ਹੁੰਦੇ ਹਾਂ ਕਿ ਗੁਰੂ ਨੂੰ ਸਮਝਾਉਣ ਦਾ, ਕਿ ਜੇ ਕਿਤੇ ਗੁਰੂ ਜੀ ਨੇ ਆਹ ਨਾ ਮਰਿਆਦਾ ਰੱਖੀ ਹੁੰਦੀ, ਸਾਰੀ ਦੁਨੀਆ ਸਿੱਖ ਬਣ ਜਾਣੀ ਸੀ। ਸਿਆਣੇ ਬਣਨੇ ਆ ਨਾ। ਉੱਥੇ ਸਾਹਿਬ ਨੇ ਪਹਿਲਾਂ ਸਵਾਲ ਕੀਤਾ, ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣਨ? ਕਹਿਣ ਲੱਗੇ ਸਿੱਖ, ਪਰ ਨਾਲ ਕਹਿਣ ਲੱਗੇ ਸਾਡੀ ਚੱਲਦੀ ਏ। ਹਜ਼ੂਰ, ਕਹਿਣ ਲੱਗੇ ਉਹ ਅੱਜ ਤੁਹਾਡੀ ਚੱਲਦੀ ਏ ਸਰਕਾਰੇ ਦਰਬਾਰੇ। ਜਦੋਂ ਲਾਹੌਰ ਦੀ ਧਰਤੀ ਤੇ ਸੁਖਮਨੀ ਨੂੰ ਉਚਾਰਨ ਕਰਨ ਵਾਲੇ ਠੰਡ ਦੇ ਸੋਮੇ ਧੰਨ ਗੁਰੂ ਅਰਜੁਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਉਸ ਦਿਨ ਤੁਹਾਡੀ ਸਰਕਾਰੇ ਦਰਬਾਰੇ ਨਾ ਚੱਲੀ? ਤੁਸੀਂ ਤੱਤੀ ਤਵੀ ਤੇ ਬੈਠਣ ਤੋਂ ਪਹਿਲਾਂ ਲਾਹੌਰ ਕਿਉਂ ਨਾ ਗਏ? ਉਦੋਂ ਤੁਸੀਂ ਨੰਬਰਦਾਰ ਕਿੱਥੇ ਸੀ, ਚੌਧਰੀ ਕਿੱਥੇ ਸੀ? ਭਾਈ ਮਾਨ ਸਿੰਘ ਨਹੀਂ ਕਹਿ ਰਿਹਾ, ਤਵੱਜੋ ਦਿਆ ਜੇ। ਦੂਸਰੀ ਗੱਲ ਕਹੀ ਕਿ ਜਿੱਦਣ ਪਿਤਾ ਜੀ ਦਿੱਲੀ ਗਏ ਨੇ, ਸ਼ਹਾਦਤ ਦਾ ਜਾਮ ਪੀਤਾ ਹੈ, ਮੇਰੇ ਬਾਪੂ ਦਾ ਤਾਂ ਸਿਰ ਵੀ ਕੋਈ ਨਹੀਂ ਸੀ ਕਿਸੇ ਨੇ ਚੁੱਕਿਆ, ਕੇਵਲ ਭਾਈ ਜੈਤਾ ਲੈ ਕੇ ਆਇਆ। ਉਦਣ ਤੁਹਾਡੀ ਸਰਕਾਰੀ ਦਰਬਾਰੇ ਕਿੱਥੇ ਚੱਲਦੀ ਸੀ? ਜਿੱਦਣ ਮੈਂ ਚਮਕੌਰ ਦੀ ਗੜੀ ਵਿੱਚ ਆ, ਮੇਰੇ ਪੁੱਤਰਾਂ ਨੇ, ਮੇਰੇ ਜਾਨ ਤੋਂ ਪਿਆਰੇ ਸਿੱਖਾਂ ਨੇ ਰਣ ਤੱਤੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ, ਉਦਣ ਤੁਸੀਂ ਅੱਗੇ ਸਾਹਮਣੇ ਕਿਉਂ ਨਾ ਆਏ? ਫੌਜਾਂ ਨੂੰ ਰੋਕ ਨਾ ਸਕੇ? ਜਿੱਦਣ ਮੇਰੇ ਲਾਲਾਂ ਨੂੰ ਨੀਹਾਂ ਵਿੱਚ ਖਿਲਾਰਨ ਤੋਂ ਬਾਅਦ ਕੋਹ ਕੇ ਸ਼ਹੀਦ ਕੀਤਾ, ਬੁੱਢੜੀ ਮਾਂ ਨੂੰ ਸ਼ਹੀਦ ਕੀਤਾ, ਉਦਣ ਤੁਹਾਡੀ ਸਰਕਾਰੇ ਦਰਬਾਰੇ ਕਿੱਥੇ ਚੱਲਦੀ ਸੀ? ਰਤਨ ਸਿੰਘ ਭੰਗੂ ਨੇ ਚਾਰ ਪੰਕਤੀਆਂ ਕਹੀਆਂ। ਕਹਿਣ ਲੱਗੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਬੋੜਿਓ ਦਾ ਅਰਥ ਕਰਾਂਗੇ ਰੋੜਿਆ। ਇਹ ਕਿੱਥੋਂ ਗੱਲ ਸ਼ੁਰੂ ਹੋਈ ਤੇ ਅਸਲੀ ਕਿਹੜਾ ਜਿੱਥੇ ਬਦਾਵਾ ਲਿਖਿਆ ਗਿਆ? ਗੁਰਮੁਖੋ, ਮੈਂ 5-10 ਗ੍ਰੰਥ ਜਿੰਨੇ ਮਿਲੇ ਨੇ, ਵਿਦਵਾਨ ਸੱਜਣ ਤੁਸੀਂ ਬੈਠੇ ਹੋ, ਦਾਵਾ ਮੈਂ ਕੋਈ ਨਹੀਂ ਕਰਨਾ, ਜਿੰਨਾ ਕੁ ਪੜ੍ਹਿਆ ਆਪ ਨਾਲ ਸਾਂਝਾ ਕਰ ਰਿਹਾ ਵਾਂ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ। ਇਹਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਨੂੰ ਲਾਹੌਰ ਦਰਿਆ ਵਿੱਚ ਨਹੀਂ ਰੋੜਿਆ ਗਿਆ, ਤੱਤੀ ਤਵੀ ਬਿਠਾਉਣ ਤੋਂ ਬਾਅਦ? ਉਦਣ ਤੁਸੀਂ ਚੌਧਰੀ ਨੰਬਰਦਾਰ ਕਿੱਥੇ ਸੋ? ਕੋਈ ਗੁਰੂ ਅਰਜਨ ਦੇਵ ਨੂੰ ਅੰਤਲਾ ਇਸ਼ਨਾਨ ਕਰਾ ਵੀ ਨਹੀਂ ਗਿਆ? ਕੀ ਗੁਰੂ ਤੇਗ ਬਹਾਦਰ ਸੀਸ ਨਾ ਤੋੜਿਓ? ਕੀ ਦਿੱਲੀ ਦੇ ਧਰਤੀ ਤੇ ਮੇਰੇ ਪਿਤਾ ਦੇ ਸੀਸ ਨੂੰ ਧੜ ਤੋਂ ਅਲੈਦਾ ਨਹੀਂ ਕੀਤਾ? ਮੇਰੇ ਬਾਪੂ ਦਾ ਧੜ ਚੌਂਕ ਵਿੱਚ ਪਿਆ ਰਿਹਾ, ਭਾਵਣਾ ਵਾਲੇ ਚੌਕੇ ਲਿਆਏ, ਤੁਸੀਂ ਤਾਂ ਧੜ ਦਾ ਸੰਸਕਾਰ ਕਰਨ ਵੀ ਨਾ ਪਹੁੰਚੇ, ਸੀਸ ਚੁੱਕਣ ਨੂੰ ਨਾ ਗਏ? ਤੇ ਚੌਥੀ ਗੱਲ ਕਹੀ ਕਿ ਬੱਚੇ ਨਹੀਂ ਮਰਵਾਏ? ਚਾਰ ਦਿਨ ਕੁਝ ਦਿਨ ਪਹਿਲਾਂ ਹੋਏ ਨੇ, ਚਮਕੌਰ ਦੀ ਗੜੀ ਵਿੱਚ ਮੇਰੇ ਪੁੱਤਰ ਕੋਹ ਕੇ ਸ਼ਹੀਦ ਕੀਤੇ, ਤੇ ਅਖੀਰਲੀ ਤੁਕ ਸੀ ਕਿ ਛੀਰ ਕੋਰ ਨਹੀਂ ਕਹਾਏ? ਕਿ ਦੁੱਧ ਪੀਣ ਵਾਲੇ ਜਿਨ੍ਹਾਂ ਦੇ ਦੰਦ ਸਨ ਅਜੇ, ਕਿ ਉਹਨਾਂ ਮੇਰੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਨਹੀਂ ਕੀਤਾ? ਉਦੋਂ ਤੁਹਾਡੀ ਸਰਕਾਰੇ ਦਰਬਾਰੇ ਨਹੀਂ ਸੀ ਚੱਲਦੀ? ਤਵੱਜੋ ਦਿਆ ਜੇ। ਸਿਆਸੀ ਬੰਦਾ ਉਹ ਕਦੀ ਵੀ ਕੁਰਬਾਨੀ ਨਹੀਂ ਜੇ ਕਰਦਾ, ਖਿਮਾ ਕਰਿਓ, ਜਿਹੜਾ ਸਵਾਰਥੀ ਹੈ ਉਹ ਹਮੇਸ਼ਾ ਯਤਨ ਚ ਰਹਿੰਦਾ ਵੀ ਦੁਨੀਆਂ ਦੇ ਬੱਚੇ ਮਰਨ, ਮੈਂ ਕਿਸੇ ਤਰੀਕੇ ਨਾਲ ਬਚ ਕੇ ਆ ਜਾ। ਕਿ ਤੁਸੀਂ ਪੰਜਾਬ ਦੀ ਹਾਲਤ ਨੂੰ ਦੇਖਦੇ ਨੇ? ਉਹ ਲੋਕ ਜਿਹੜੇ ਵੱਡੇ ਵੱਡੇ ਨਾਰੇ ਮਾਰਦੇ ਸਨ, ਜਿਹੜੇ ਬਹੁਤ ਵੱਡੀਆਂ ਗੱਲਾਂ ਕਰਦੇ ਸਨ, ਅੱਜ ਉਹ ਪਦਵੀਆਂ ਤੇ ਗੁਲਸ਼ਰੇ ਪੈ ਉਡਾਉਂਦੇ ਨੇ ਜਿਹੜੇ ਭਾਵਨਾ ਵਾਲੇ ਤੁਰੇ ਸਨ। ਕਈਆਂ ਦੇ ਪੁੱਤਰਾਂ ਦੀ ਲਾਸ਼ ਨਹੀਂ ਮਿਲੀ, ਕਿਸੇ ਨੇ ਮਾਂ ਨੇ ਪੁੱਤਰ ਨੂੰ ਨਹੀਂ ਦੇਖਿਆ, ਭੈਣ ਨੇ ਭਰਾ ਨੂੰ ਨਹੀਂ ਟੱਕਿਆ, ਬੱਚਿਆਂ ਨੂੰ ਪਿਓ ਨਹੀਂ ਮਿਲਿਆ। ਅਕਸਰ ਸਿਆਸੀ ਬੰਦੇ ਗੇਮ ਸ਼ੁਰੂ ਜ਼ਰੂਰ ਕਰਦੇ ਨੇ, ਪਰ ਪਹਿਲਾਂ ਆਪ ਠੋਕਰ ਮਾਰ ਕੇ ਮੈਦਾਨ ਵਿੱਚੋਂ ਬਾਹਰ ਹੋ ਜਾਂਦੇ, ਖੇਡਣ ਵਾਲੇ ਕੋਈ ਹੋਰ ਆ ਜਾਂਦੇ ਨੇ। ਇਹਨਾਂ ਨੰਬਰਦਾਰਾਂ ਨੂੰ ਚਾਰ ਸ਼ਬਦ ਕਹਿ ਕਿ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ,
कि गुरु तेग बहादुर शीस नहीं तोड़ियो, कि बच्चे नहीं मरवाए, कि शीर खोर नहीं कुहाए। जदों इन्हें शब्द कहते नाल ही गल कही कि गुरु ना बनूं जे मेरे नाल चलना ते सिख बनूं। ते गुरमुखो मैं सोचना कि बाबा नानक सतगुरु एको जे सियाणियां लई तुसी पहली पौड़ी विच एक श्लोक कह गए तो कि नानक गुरु ना चेतनी मन अपने सुचेत। सियाणे बनदे ने नानक गुरु ना चेतनी मन अपने सुचेत, छुट्टै तिल बुवाण ज्यों सुन्या अंदर खेत, खेतै अंदर छुट्टियां कहो नानक छो ना फलियां फुलियां बपड़े ती चन विच सवा। एको जे लोकां ने जदों हजूर ने इन्ने शब्द कहे गुरमुखो इन्नी चिर नूं पता लग गया भी पिछों तुरी आउंदी है सरहंद तो फौज। एक विद्वान ने 5000 का जिक्र किया, दूजे ने 8000 का किया। तवज्जो दिओ, खजूर ने कहा भी जे तुसी रहना रवो, जे नहीं तुहाडी मर्जी है लिख के दे दिओ, असी सिख नहीं। कहिंदे ने उस वेले सिख विद्वान कहिंदे ने रमियाणे की धरती से गुरु कलगीधर जी दे सामने उन्हां कागज़ ते चौधरियां ने लिख के दे दिता, कुछ होर भी खून के माझे दे रहन वाले के गुरु गोबिंद सिंह तू साडा गुरु नहीं ते असी तेरे सिख नहीं, लिख के पिछां नूं तुरे। वेखो उस वेले गुरु साहब दे उत्ते हिरदे ते की बीती होवेगी कि लिख के जांदे पए ने जिहड़े दावा करदे ने असी तेरे सिख हां। चौधरी पिछां नूं परत के पर भाई राय सिंह, भाई मां सिंह, बीबी भागो, माई भागो हजूर अगे नू चले गए। ये सारे सलाह करते सन, चेते रखो कि मां सिंह नाल नहीं तुरिया, चौधरिया नाले जे सलाह पर चलती है। ते भाई साहब दे सारे परिवार ने ते 40 सिखां ने मां सिंह ने लकीर खिंची कि जिन्हें गुरु दे चरणा विच कुर्बान होना है आजो मेरे पिछे, ते जिन्हें चौधरिया पिछे जाना है वो इन्हां नाल चले जाओ। हजूर दे पिछे भाई मां सिंह तुरे, कई लिख के दे के चले गए, पर भाई साहब ने एक शब्द कहा कि साहब संकट वै सेवक भजै। ध्यान दिया जे, साहब संकट वै सेवक भजै, इहदा पाठ भजै नहीं करना, भजै दा अर्थ हुंदा भजन करना, भजै दा अर्थ हुंदा भजना छड के चले जाना। कहन लगे मालक संकट विच होवे, स्वामी ते संकट होवे ते नौकर लिख के दे जा मैं तेरे घर नहीं रहना। कह लगे ओदी कुल दोवें कलंकत हुंदियां ने, जिउंदियां भी दागी रहिंदा ते मरन तो बाद भी दागी रहिंदा। साहिब संकट वै सेवक भजै, चिरंकाल ना जीवै दो कुल लज्जै। दोवें कुलां ओदियां लज्जावान हुंदियां ने। कहिंदे ने खजूर अगे चले गए, खदराणे दी ताह विच पाणी सी। ये पंज भरा सन, आ सतराणा, खदराणा, रमियाणा आदि, ये खदराणे की ढाब सी। कहिंदे ने इहदे विच पाणी सी, सिखां ने जाके हजूर ने उच्ची टिब्बी ते टिकाणा कीता। सिखां ने अपने वस्त्र जिहड़े ने उहनां झाड़ियां दे उत्ते पा दिते, इस करके कि पता लगे कि फौज बहुत भारी तैदाद विच। भाई मां सिंह कहिंदा गुरमुखो शहादत दा जाम पीण दा समां आ गया जी, आओ गुरु कलगीधर जी दे चरणां विच जालम दे जाण तों पहलां ਆਪਾਂ ਇਹਨਾਂ ਨੂੰ ਰੋਕ ਕੇ ਇਹਨਾਂ ਦਾ ਮੁਕਾਬਲਾ ਕਰੀਏ। ਤਵੱਜੋਂ ਦਿਆ ਜੇ, ਅੱਜ 40 ਮੁਕਤਿਆਂ ਦੀ ਕਮਾਈ ਨੂੰ ਧਿਆਨ ਵਿੱਚ ਰੱਖਣਾ ਹੈ ਤੇ ਭਾਈ ਸਾਹਿਬ ਭਾਈ ਮਾਨ ਸਿੰਘ ਦੀ ਅਗਵਾਈ ਵਿੱਚ ਉੱਥੇ ਫਿਰ ਯੁੱਧ ਹੋਇਆ ਸਾਰਾ ਦਿਨ। 13 ਤੁਪਕਾਂ ਤਲਵਾਰਾਂ ਚੱਲੀਆਂ ਨੇ, ਗੁਰੂ ਕਲਗੀ ਵਾਲੇ ਟਿੱਬੀ ਤੇ ਖਲੋਤੇ ਨੇ, 5-5 ਦੇ ਦਸੇ, 10-10 ਦੇ ਜਥੇ ਆਉਂਦੇ ਰਹੇ ਨੇ, ਸਾਰਾ ਦਿਨ ਜੰਗ ਹੋਈ ਏ। ਤੇ ਕਹਿੰਦੇ ਨੇ ਅੱਗੇ ਵੱਧ ਕੇ ਸਿੱਖ ਲੜਦੇ ਰਹੇ ਨੇ, ਫੌਜ ਥੱਕ ਗਈ, ਤੀਰਾਂ ਦੀ ਵਰਖਾ ਹੁੰਦੀ ਰਹੀ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਜਦੋਂ ਥੱਕ ਗਏ ਟੁੱਟ ਗਏ ਜ਼ਾਲਮ, ਤੇ ਇਹਨਾਂ ਵਿੱਚੋਂ ਕਹਿੰਦੇ 3000 ਦੇ ਕਰੀਬ, ਹੁਣ ਤਵੱਜੋ ਦਿਓ ਇੱਧਰ 40 ਕੁ, 3000 ਜ਼ਾਲਮ ਜਿਹੜਾ ਉਹ ਮੈਦਾਨੀ ਜੰਗ ਵਿੱਚ ਰੱਖੇ। ਜਦੋਂ ਸ਼ਾਮ ਨੂੰ ਥੱਕ ਗਏ, ਇੱਧਰ ਇਹ 40 ਸ਼ਹਾਦਤ ਦਾ ਜਾਮ ਪੈ ਪੀਂਦੇ ਨੇ। ਅੱਗੇ ਮੈਂ ਕਰਜ਼ ਹੋਰ ਕਰਨੀ, ਭਾਈ ਸਾਹਿਬ ਭਾਈ ਮਾਨ ਸਿੰਘ ਵਰਗੇ ਇਹਨਾਂ ਦੇ ਪਿਤਾ ਭਾਈ ਰਾਏ ਸਿੰਘ ਜੀ, ਭਰਾ ਭਾਈ ਸੀਤਲ ਸਿੰਘ ਜੀ ਜੂਝਦੇ ਪਏ ਨੇ ਮੈਦਾਨੀ ਜੰਗ ਦੇ ਅੰਦਰ। ਤੇ ਉਸ ਵੇਲੇ ਜਦੋਂ ਵਜ਼ੀਦ ਖਾਂ ਥੱਕ ਗਿਆ ਤੇ ਕਪੂਰੇ ਨੇ ਇੱਕ ਗੱਲ ਕਹੀ ਸੀ, ਗੁਰੂ ਹੱਥ ਨਹੀਂ ਆਉਣਾ, ਜਦੋਂ ਪਿਆਸ ਨਾਲ ਵਿਆਕੁਲ ਹੋਏ, ਕੁਝ ਸੱਜਣ ਕਹਿੰਦੇ ਨੇ ਦਸੰਬਰ ਦੇ ਮਹੀਨੇ ਜੰਗ ਹੋਇਆ। ਮੈਂ ਅਰਜ਼ ਕਰਾਂ, ਜਦੋਂ ਦੇਖੀਏ ਆਪਾਂ ਇਸ ਹਾਲਾਤ ਨੂੰ, ਇਹ ਜੰਗ ਤਕਰੀਬਨ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ, ਉਸ ਵੇਲੇ ਗਰਮੀ ਵੀ ਅੱਤਦੀ ਪੈਂਦੀ ਪਈ ਸੀ। ਜੇ ਇਸ ਨੂੰ ਮਾਘੀ ਨਾਲ ਖਿੱਚ ਕੇ ਲਿਜਾਈਏ, ਤੇ ਗੁਰਮੁਖੋ ਜੇ ਗੁਰੂ ਕਲਗੀਧਰ 22 ਦਸੰਬਰ ਨੂੰ, 21-22 ਦਸੰਬਰ ਨੂੰ ਅਜੇ ਚਮਕੌਰ ਨੇ, ਤੇ ਕੀ ਸਤਿਗੁਰੂ ਗੁਰੂ ਕਲਗੀ ਵਾਲੇ 12-13 ਜਨਵਰੀ ਨੂੰ ਮੁਕਤਸਰ ਪਹੁੰਚ ਗਏ ਹੋਣਗੇ? ਤੁਸੀਂ ਆਪ ਸਿਆਣੇ ਬੈਠੇ ਹੋ, ਜੰਗ ਇਹ ਕੋਈ ਸਿਆਣੇ ਕਹਿੰਦੇ ਨੇ ਅਪ੍ਰੈਲ ਦੇ ਮਹੀਨੇ ਵਿੱਚ। ਕੁਝ ਕੁ ਸੱਜਣਾਂ ਨੇ ਇਹਨੂੰ ਜੋੜਿਆ ਇਸ ਮਾਘੀ ਦੇ ਮਹੀਨੇ ਨਾਲ ਹੀ, ਵੀ ਸਵੇਰੇ ਸੰਗਰਾਂਦ ਸੀ, ਉਹਨਾਂ ਨੇ ਸ਼ਬਦ ਇਹ ਚੁਣੇ ਨੇ। ਹਜ਼ੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੀਰਾਂ ਦੀ ਵਰਖਾ ਕਰਦੇ ਰਹੇ। ਵਜ਼ੀਰ ਖਾਨ ਨੇ ਪੁੱਛਿਆ ਕਿ ਪਾਣੀ ਨਾਲ ਵਿਆਕੁਲ ਨੇ ਮੇਰੇ ਸਿਪਾਹੀ, ਤੇ ਪਾਣੀ ਕਿੱਥੋਂ ਮਿਲੇਗਾ? ਕਪੂਰੇ ਨੇ ਤੇ ਇੱਕ ਸਿਆਣਪ ਵਰਤੀ, ਕਹਿੰਦਾ ਅੱਗੇ ਤੁਰੋਗੇ ਤੇ 30 ਕੋਹ, ਪਿੱਛੇ ਜਾਓਗੇ ਤੇ 10 ਕੋਹ। ਪਾਣੀ ਨਾਲ ਵਿਆਕੁਲ ਹੋਏ, ਪਿਆਸ ਨਾਲ ਵਿਆਕੁਲ ਹੋਏ, ਇਹ ਸਿਪਾਹੀਆਂ ਨੇ ਪਿੱਛੇ ਮੁੜਨਾ ਚੰਗਾ ਸਮਝਿਆ। ਕਹਿੰਦੇ ਨੇ ਇੱਥੋਂ ਤੱਕ ਆਪਣੇ ਤੜਪ ਦੇ ਬੰਦਿਆਂ ਨੂੰ, ਆਪਣੇ ਜ਼ਖਮੀਆਂ ਨੂੰ, ਆਪਣੇ ਮਰ ਚੁੱਕੇ ਬੰਦੇ ਵੀ ਵਿੱਚ ਹੀ ਛੱਡ ਕੇ ਚਲੇ ਗਏ, ਉਹਨਾਂ ਨੂੰ ਸੰਭਾਲਿਆ ਨਹੀਂ। ਜਦੋਂ ਉਹ ਚਲੇ ਗਏ, ਹੁਣ ਤੱਕ ਉਹ ਮੁਕਤਿਆਂ ਦੀ ਪਦਵੀ ਕੀ ਹੈ? ਮੇਰੇ ਕਲਗੀ ਵਾਲੇ ਸਿੱਧੀ ਤੋਂ ਉਤਰੇ ਨੇ, ਸਾਹਿਬ ਗੁਰੂ ਕਲਗੀਧਰ ਜੀ ਦੇ ਨਾਲ ਜਿਹੜੇ ਸਿੱਖ ਨੇ ਉਹ ਵੀ ਆਏ ਨੇ, ਪੁੱਛਦੇ ਨੇ ਦਾਤਾ ਇਹ ਕੌਣ ਯੁੱਧ ਕਰਦੇ ਰਹੇ, ਕੌਣ ਲੜਦੇ ਰਹੇ? ਹਜ਼ੂਰ ਥੱਲੇ ਆਏ ਨੇ। ਉਸ ਵੇਲੇ ਇੱਕ ਪਦਵੀ ਦਿੱਤੀ ਜਾਂਦੀ ਸੀ ਮੁਗਲ ਸਰਕਾਰ ਵੇਰੇ। ਅੱਜ ਤੁਸੀਂ ਦੇਖਦੇ ਹੋ, ਜਦੋਂ ਅੰਗਰੇਜ਼ ਦਾ ਰਾਜ ਆਇਆ, ਉਸ ਵੇਲੇ ਵਿਕਟੋਰੀਆ ਕਰਾਸ ਦਿੱਤਾ ਜਾਂਦਾ ਸੀ। ਆਪਾਂ ਹਿੰਦੁਸਤਾਨ ਵੀ ਤੱਕਦੇ ਹਾਂ, ਉੱਥੇ ਪਰਮਵੀਰ ਚੱਕਰ ਬੜਾ ਉੱਚਾ ਦਿੱਤਾ ਜਾਂਦਾ ਹੈ ਸੂਰਮ ਗਤੀ ਪ੍ਰਾਪਤ ਕਰਨ ਵਾਲੇ ਨੂੰ। ਕਲਗੀ ਵਾਲੇ ਉਤਰੇ ਨੇ, ਦੇਖਦੇ ਨੇ ਮਾਝੇ ਦੇ ਸਰਦਾਰ ਨੇ, ਤੇ ਇਹ ਤਾਂ ਉਹਨਾਂ ਨਾਲ ਚੱਲ ਕੇ ਆਏ ਸਨ ਜਿਹੜੇ ਲਿਖ ਕੇ ਦੇ ਗਏ ਨੇ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉੱਥੇ ਕਹਿੰਦੇ ਨੇ ਮੇਰੇ ਕਲਗੀ ਵਾਲੇ ਦਾ ਉਸ ਸਮੇਂ ਨੂੰ ਭਾਈ ਵੀਰ ਸਿੰਘ ਨੇ ਬਹੁਤ ਕਮਾਲ ਦਾ ਬਿਆਨ ਕੀਤਾ। ਕਹਿੰਦਾ ਉਹ ਸਿੱਖਾ ਉਹ ਦੇਖ, ਅੱਜ ਦਿਲੋਂ ਪ੍ਰੀਤ ਕਰਨ ਵਾਲਾ ਪ੍ਰੀਤਮ ਥੱਲੇ ਉਤਰਦਾ ਪਿਆ। ਕਹਿੰਦਾ ਇੱਕ ਨੂੰ ਪਕੜਿਆ ਸੂ, ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਮੇਰਾ 5,000 ਹੀ। ਦੂਸਰੇ ਨੂੰ ਪਕੜ ਕੇ ਦੇਖ ਕੇ ਕਹਿੰਦੇ ਨੇ ਮੇਰਾ 10,000 ਹੀ। ਕਿਸੇ ਨੂੰ ਪਕੜ ਕੇ ਕਹਿੰਦੇ ਨੇ ਮੇਰਾ 20,000 ਹੀ। ਕਿਸੇ ਨੂੰ ਕਹਿੰਦੇ ਨੇ ਮੇਰਾ ਇਹ ਮੁਲਤਾਨ ਦਾ ਬਾਦਸ਼ਾਹ, ਕਿਸੇ ਨੂੰ ਕਹਿੰਦੇ ਨੇ ਇਹ ਕਾਬਲ ਦਾ ਸੁਲਤਾਨ, ਕਿਸੇ ਨੂੰ ਕਹਿੰਦੇ ਨੇ ਪਿਸ਼ੌਰ ਦਾ ਹਾਕਮ। ਇੱਕ ਇੱਕ ਸਿੱਖ ਨੂੰ ਪਦਵੀ ਦਿੰਦੇ ਪਏ ਨੇ। ਹੁਣ ਜਦੋਂ ਸਾਰਿਆਂ ਨੂੰ ਤੱਕਿਆ, ਅਖੀਰ ਤੇ ਦੇਖਦੇ ਪਏ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਾਂ ਸਿੰਘ ਉਸ ਆਪਣੇ ਪਿਆਰੇ ਨੂੰ ਵਿੱਚੋਂ ਪਹਿਚਾਣ ਲਿਆ। ਹਜ਼ੂਰ ਨੇ ਭਾਈ ਮਹਾਂ ਸਿੰਘ ਦੇ ਸੀਨੇ ਨੂੰ ਕੁੱਟ ਕੇ ਉਹਦੇ ਸੀਸ ਨੂੰ ਆਪਣੇ ਸੀਨੇ ਨਾਲ ਲਾਇਆ, ਆਪਣੇ ਬਸਤਰ ਦੇ ਨਾਲ ਉਹਦੇ ਚਿਹਰੇ ਨੂੰ ਸਾਫ਼ ਕੀਤਾ। ਭਾਈ ਵੀਰ ਸਿੰਘ ਇੱਥੇ ਇੱਕ ਸ਼ਬਦ ਕਹਿੰਦੇ ਨੇ, ਕਹਿੰਦੇ ਨੇ ਦੇਖ ਪਾਠਕ ਦਸਮ ਗੁਰੂ ਚਮਤਕਾਰ ਵਿੱਚ। ਉਹ ਕਹਿੰਦੇ ਨੇ ਸ਼ਬਦ ਪਾਠਕ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਨੇ ਦੇਖ ਪਾਠਕ ਤੇਰੇ ਗੁਰੂ ਦਾ ਹਿਰਦਾ ਤੇਰੇ ਲਈ ਕਿੰਨਾ ਕੁ ਪਿਆਰ ਨਾਲ ਭਰਿਆ। ਕਹਿੰਦਾ ਕਿ ਉਸ ਗੁਰੂ ਦੇ ਨੇਤਰਾਂ ਵਿੱਚ ਉਦੋਂ ਖਿੰਨ ਮਾਤਰ ਵੀ ਨੀਰ ਨਹੀਂ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ, ਉਦੋਂ ਨੀਰ ਨਹੀਂ ਜਦੋਂ ਸਾਹਮਣੇ 2 ਪੁੱਤਰ ਸ਼ਹੀਦ ਹੋਏ ਨੇ, ਉਦੋਂ ਨੀਰ ਨਹੀਂ ਜਦੋਂ ਹਜ਼ੂਰ ਨੂੰ ਛੋਟਿਆਂ ਦੀ ਖਬਰ ਮਿਲੀ ਏ। ਕਹਿਣ ਲੱਗੇ ਜਿਨ੍ਹਾਂ ਨੇ ਬੇਦਾਵੇ ਦਿੱਤੇ, ਬੇਦਾਵੇ ਦੇਣ ਵਾਲਿਆਂ ਨੂੰ ਇੰਨਾ ਪਿਆਰ ਕਰਦਾ ਹੈ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਤੂੰ ਸਾਡੇ ਅਸੀਂ ਤੇਰੇ ਹਾਂ, ਤੇ ਉਹਨਾਂ ਨੂੰ ਕਿੰਨਾ ਕੁ ਪਿਆਰ ਕਰੇਗਾ? ਦੇਖ ਇਹਨਾਂ ਨੂੰ ਬੇਦਾਵੀਆਂ ਵਿੱਚ ਗਿਣਿਆ ਜਾਂਦਾ ਹੈ। ਹਜ਼ੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਭਾਈ ਮਹਾਂ ਸਿੰਘ ਜੀ ਦੇ ਕੋਲ ਆਏ ਨੇ, ਚਿਹਰੇ ਨੂੰ ਸਾਫ਼ ਕੀਤਾ। ਕਹਿੰਦੇ ਨੇ ਲੱਥ ਪੱਤ ਹੋਇਆ ਖੂਨ ਨਾਲ ਸਰਦਾਰ ਨਜ਼ੈਲ। ਇਹਦੇ ਬਾਰੇ ਕਈ ਵਿਦਵਾਨ ਕਹਿੰਦੇ ਨੇ ਭਾਈ ਮਨੀ ਸਿੰਘ ਦਾ ਭਰਾ, ਮੈਂ ਹੈਰਾਨ ਹੋਇਆ ਕਿ ਸਤਬੀਰ ਸਿੰਘ ਹੋਰਾਂ ਲਿਖੇ, ਪਰ ਭਾਈ ਮਹਾਂ ਸਿੰਘ ਸੰਬੰਧੀ ਇਹ ਕਿਹਾ ਜਾਂਦਾ ਢਿੱਲੋਂ ਸਰਦਾਰ ਸੀ, ਝਬਾਲ ਦੀ ਧਰਤੀ ਦਾ ਰਹਿਣ ਵਾਲਾ। ਕਹਿੰਦੇ ਨੇ ਭਾਈ ਸਾਹਿਬ ਭਾਈ ਮਹਾਂ ਸਿੰਘ ਉਹਨਾਂ ਦੇ ਚਿਹਰੇ ਨੂੰ ਸਾਫ਼ ਕੀਤਾ, ਘੁੱਟ ਕੁ ਪਾਣੀ ਦਾ ਜਦੋਂ ਉਹਦੇ ਮੂੰਹ ਵਿੱਚ ਪਾਇਆ, ਗਲੇ ਤੋਂ ਥੱਲੇ ਪਾਣੀ ਗਿਆ ਪਰ ਅੱਖਾਂ ਨਹੀਂ ਖੁੱਲੀਆਂ। ਪਰਤ ਕੇ ਫਿਰ ਜਦੋਂ ਜਲ ਪਾਇਆ ਤੇ ਜਲ ਅੰਦਰ ਗਿਆ ਤੇ ਦੋਨੋਂ ਆਪਣੇ ਨੇਤਰ ਖੁੱਲੇ ਤੇ ਦੇਖ ਕੇ ਹੈਰਾਨ ਹੋ ਗਿਆ ਕਿ ਕਲਗੀ ਵਾਲੇ ਪ੍ਰੀਤਮ ਨੇ ਆਪਣੀ ਗੋਦ ਵਿੱਚ ਮੈਨੂੰ ਲਿਆ ਹੋਇਆ। ਕਹਿੰਦੇ ਨੇ ਭਾਈ ਸਾਹਿਬ, ਭਾਈ ਮਾਂ ਸਿੰਘ ਉਹਨਾਂ ਦੇ ਦੋਨੋਂ ਖੱਤ ਜੁੜ ਗਏ ਨੇ, ਅੰਦਰੋਂ ਗਲੇ ਤੋਂ ਕੁਝ ਬੋਲਣਾ ਚਾਹੁੰਦੇ ਨੇ ਪਰ ਲਬਾਂ ਵਿੱਚੋਂ ਜ਼ਬਾਨ ਵਿੱਚੋਂ ਸ਼ਬਦਾਂ ਦਾ ਜਨਮ ਨਹੀਂ ਹੁੰਦਾ ਪਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੱਕ ਇੱਕ ਨੂੰ ਸੀਨੇ ਨਾਲ ਲਾਇਆ, ਇੱਥੇ ਇੱਕ ਮਹਾਂਪੁਰਸ਼ ਦੇ ਮੈਂ ਬਚਨ ਸੁਣੇ ਨੇ, ਮੈਂ ਪੜ੍ਹੇ ਨਹੀਂ। ਉਹ ਕਹਿੰਦੇ ਨੇ ਕਈਆਂ ਵਿੱਚੋਂ ਕਿਹਾ, ਮਹਾਰਾਜ ਇਹ ਤਾਂ ਉਹ ਨੇ ਉਹਨਾਂ ਵਿੱਚੋਂ ਜਿਹੜੇ ਵਧਾਵਾਂ ਦੇ ਗਏ। ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਧਿਆਨ ਦਿਆ ਜੇ ਉਹਨਾਂ ਪੁੱਛਿਆ, ਮਹਾਰਾਜ ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਕਿਉਂ, ਇਹਦਾ ਅਰਥ ਕੀ? ਕਹਿਣ ਲੱਗੇ ਹੱਸ ਕੇ, ਸਮਝੋ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ ਟੁੱਟੀ। ਮਹਾਰਾਜ ਅਸੀਂ ਸਮਝੇ ਨਹੀਂ। ਤੇ ਨੇਤਰ ਭਰ ਕੇ ਕਹਿੰਦੇ ਨੇ ਕਿ ਇਹ ਤਾਂ ਲਿਖ ਕੇ ਦੇ ਗਏ ਇਹਨਾਂ ਵਿੱਚੋਂ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮੈਂ ਤਾਂ ਕਿਤੇ ਨਹੀਂ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਇਹ ਲਿਖ ਕੇ ਦੇ ਗਏ ਪਰ ਮੈਂ ਤਾਂ ਅਜੇ ਵੀ ਸਿੱਖ ਜਾਣਨਾ ਪਿਆ। ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ। ਤੇ ਮੈਂ ਸੋਚਣਾ ਦਾਤਿਆ, ਜੇ ਤੂੰ ਨਾ ਤੋੜੇ ਬੱਚਾ ਭੁੱਲ ਕਰ ਜਾ ਤੇ ਤੂੰ ਫਿਰ ਵੀ ਸੀਨੇ ਨਾਲ ਲਾ ਲੈਣਾ। ਜਿੱਦਣ ਤੂੰ ਤੋੜਦੇ ਤੇ ਸਾਨੂੰ ਥਾਂ ਵੀ ਕੋਈ ਨਹੀਂ, ਜਿੱਦਣ ਗੁਰੂ ਤੋੜਦੇ। ਬੜੀ ਸੋਹਣੀ ਉਦਾਹਰਨ ਬਾਣੀ ਵਿੱਚ ਦਿੱਤੀ ਏ। ਕਹਿੰਦੇ ਨੇ ਕੂੰਜ ਦਾ ਬੱਚਾ ਕਈ ਵਾਰੀ ਮਾਂ ਨੂੰ ਭੁੱਲ ਜਾਂਦਾ, ਧਿਆਨ ਦਿਆ ਜੇ, ਪਰ ਮਾਂ ਨਹੀਂ ਜੇ ਭੁੱਲਦੀ। ਚੁਗੈ ਚਿਤਾਰੇ ਪੀ ਚੁਗੇ, ਚੁਗ ਚੁਗ ਚਿਤਾਰੇ। ਗੁਰੂ ਕਲਗੀਧਰ ਜੀ ਦੇ ਬਚਨਾਂ ਨਾਲ ਟੁੱਕਦੇ ਬਚਨ, ਜੈਸੇ ਗਗਨ ਫਿਰੰਤੀ ਉਡਤੀ ਕਤਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚੜੈ ਨਿਤ ਹਿਰਦੈ ਸਾਰ ਸੰਭਾਲੀ। ਕਹਿਣ ਲੱਗੇ ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ। ਤਵੱਜੋ ਦਿਓ ਕਿ ਕੂੰਜ ਦੇ ਬੱਚੇ ਨੂੰ ਮਾਂ ਭੁੱਲ ਜਾਏ ਉਹ ਜਿੰਦਾ ਰਹਿ ਸਕਦਾ ਹੈ, ਪਰ ਜਿਸ ਦਿਨ ਕੂੰਜ ਦੇ ਮਨ ਵਿੱਚੋਂ ਬੱਚਾ ਭੁੱਲ ਜਾਏ ਉਸ ਦਿਨ ਬੱਚੇ ਦੀ ਮੌਤ ਹੋ ਜਾਂਦੀ। ਇਹ ਰੱਬ ਦਾ ਨੇਮ ਹੈ। ਹਜ਼ੂਰ ਨੇ ਕਿਹਾ ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ। ਇਹ ਲਿਖ ਕੇ ਦੇ ਗਿਆ ਤੂੰ ਸਾਡਾ ਗੁਰੂ ਨਹੀਂ, ਪਰ ਮੈਂ ਤਾਂ ਨਹੀਂ ਲਿਖ ਕੇ ਦਿੱਤਾ ਤੁਸੀਂ ਮੇਰੇ ਸਿੱਖ ਨਹੀਂ। ਉਸ ਵੇਲੇ ਭਾਈ ਮਾਂ ਸਿੰਘ ਉਹਦੇ ਨੇਤਰ ਖੁੱਲੇ, ਗਲੇ ਵਿੱਚੋਂ ਆਵਾਜ਼ ਨਿਕਲੀ, ਉਹ ਆਵਾਜ਼ ਸੀ ਦਾਤਾ ਬਖਸ਼ ਲੈ। ਹਜ਼ੂਰ ਨੇ ਉੱਥੇ ਬਚਨ ਕਿਹਾ, ਮਹਾਂ ਸਿੰਘ ਮੇਰੇ ਲਾਲ ਕੁਝ ਮੰਗ। ਮੈਂ ਕਹਿੰਦਾ ਲੋਕੋ, ਅੱਜ ਗਾਣੇ ਬਣਾਉਣ ਵਾਲੇ ਆਪ ਤਾਂ ਸਿੱਖੀ ਰੱਖੀ ਨਹੀਂ, ਰੱਜ ਕੇ ਦਾਰੂ ਪੀਂਦੇ ਨੇ ਨਾ ਕੇਸ ਰੱਖੇ। ਉਹ ਏਡੇ ਵੇਡੇ ਕਰਨੀ ਵਾਲੇ ਸਿੱਖ ਲਈ ਜਦੋਂ ਗਾਣੇ ਲਿਖਦੇ ਨੇ ਸ਼ਬਦ ਇੰਨੇ ਭੱਦੇ ਵਰਦੇ ਨੇ ਕਿ ਤੂੰ ਤ੍ਰਿਗ ਹੈ, ਤੈਨੂੰ ਫਿਟਕਾਰ ਹੈ। ਉਹ ਗੁਰਮੁਖੋ ਇਹ ਸ਼ਬਦ ਨਾ ਕਿਹਾ ਕਰੋ, ਕਿਉਂਕਿ ਉਹਨੂੰ ਕਲਗੀ ਵਾਲੇ ਦੀ ਉਹ ਗੋਦ ਨਸੀਬ ਹੋਈ ਜਿਹੜੀ ਅੰਤਲੇ ਸਮੇਂ ਚਾਰ ਪੁੱਤਰਾਂ ਨੂੰ ਨਹੀਂ ਮਿਲੀ। ਇਸ ਗੱਲ ਨੂੰ ਸਮਝੀਏ, ਪੁੱਤਰਾਂ ਨੂੰ ਗੋਦ ਨਹੀਂ ਮਿਲੀ, ਭਾਈ ਮਾਂ ਸਿੰਘ ਨੂੰ ਮਿਲੀ। ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਬੇਟਾ ਕੁਛ ਮੰਗ। ਤੇ ਪਿਛਲੇ ਦਿਨ ਇਹ ਕਰਜ਼ ਕੀਤੀ ਸੀ ਕਿ ਦਾਤਾ ਦਾਤ ਦੈ ਤਰੁੱਠ ਕੇ। ਅਸਲੀ ਕਰਾਮਾਤ ਵੀ ਉਹ ਹੁੰਦੀ ਜਦੋਂ ਸਾਹਿਬ ਨੇ ਕਿਹਾ ਨਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਕਰ ਮਾਤ ਸਾਹਿਬ ਤੁੱਠੈ, ਜੋ ਮਿਲੇ ਜੋ ਤਰੁੱਠ ਕੇ ਬਹਿ। ਕਹਿਣ ਲੱਗੇ ਮਹਾਂ ਸਿੰਘ ਕੁਝ ਮੰਗ। ਤੇ ਅੱਗੋਂ ਪਤਾ ਸ਼ਬਦ ਕੀ ਸਨ ਕਿ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਦੋਂ ਕਿਹਾ ਕੁਛ ਮੰਗ ਤੇ ਜ਼ਬਾਨ ਸ਼ਬਦ ਪਈ ਗਾਉਂਦੀ ਸੀ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਏ ਕਬ ਗੱਲ ਲਾਵਾਂਗੇ, ਸੁਤ ਖਿਨ ਖਿਨ ਭੂਲ ਵਿਕਾਰ, ਜਗਤ ਪਿਤ ਭਾਵਾਂਗੇ। ਆਵਾਜ਼ ਕਹਿ ਰਹੀ ਸੀ, ਬਾਪੂ ਸੁਤ ਅਪਰਾਧ ਕਰਦਾ ਹੈ ਜੇਤੇ, ਜੰਮੀ ਚੀਤ ਨਾ ਰਾਖਤ ਤੇਤੇ, ਰਾਮਈਆ ਹੂੰ ਬਾਰਕ ਤੇਰਾ, ਕਾਏ ਨ ਖੰਡਸ਼ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਤਾ ਕਰਤਾਇਆ, ਤਾਂ ਵੀ ਚੀਤ ਨਾ ਰਾਖ ਸਮਾਇਆ, ਕਿਰਪਾ ਕਰ ਦੇਹ ਬਿਮਲ ਮਤ ਸਦਾ ਸ਼ਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਕਹਿ ਰਹੇ ਸੰਦਾਤਾ ਗੋਬਿੰਦ, ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਪਿਛਕੀ ਭਾਉ ਭਗਤ ਨੇ ਸਾਧੀ। ਹਜ਼ੂਰ ਕਹਿਣ ਲੱਗੇ ਕੁਝ ਮੰਗ, ਜੋ ਮੰਗੇਗਾ ਤੇਰੀ ਝੋਲੀ ਵਿੱਚ ਪਾਵਾਂਗਾ। ਉਸ ਮਜੈਲ ਸਰਦਾਰ ਨੇ ਮੰਗਿਆ ਕੀ? ਕਹਿੰਦਾ ਦਾਤਾ ਟੁੱਟੀ ਗੰਧ ਲੈ। ਹਜ਼ੂਰ ਨੇ ਇੱਕ ਸ਼ਬਦ ਕਿਹਾ ਤੇ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੂੰ ਲਿਖਿਆ, ਤਵੱਜੋ ਦਿਓ। ਉੱਥੇ ਉਹ ਬਚਨ ਕਰਦੇ ਨੇ ਕਿ ਹਜ਼ੂਰ ਨੇ ਕਿਹਾ, ਮਹਾਂ ਸਿੰਘ ਤੂੰ ਇਸ ਧਰਤੀ ਦਾ ਵਸਨੀਕ ਨਹੀਂ ਹੁਣ, ਦਾਤਾ ਕਿੱਥੋਂ ਦਾ? ਕਹਿੰਦੇ ਨੇ ਕਦੀ ਸੁਰਤ ਜੋੜ, ਤੇਰੇ ਵਰਗੇ ਸੂਰਮੇ ਕਰਮ ਖੰਡ ਵਿੱਚ ਰਹਿੰਦੇ ਨੇ। ਗੁਰਮੁਖੋ ਰੂਹਾਨੀਅਤ ਦੀ ਖੇਡ ਹੈ, ਸੂਰਮਿਆਂ ਇਹੋ ਜਿਹਿਆਂ ਨੂੰ ਕਰਮ ਖੰਡ ਵਿੱਚ ਥਾਂ ਮਿਲਦੀ ਹੈ। ਤੇ ਕਦੀ ਪੜ੍ਹੋ ਬਚਨ, ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ। ਸੂਰਮਿਆਂ ਤੂੰ ਕਰਮ ਖੰਡ ਵਿੱਚ ਪਹੁੰਚਿਆ, ਦੇਖ ਅਗਲੇ ਤੇਰਾ ਪੜਾ ਸੱਚ ਖੰਡ ਏ, ਕਰਮ ਖੰਡ ਦਰ ਤੇ ਬਖਸ਼ਿਸ਼ ਵਾਲਾ ਖੰਡ, ਅਗਲਾ ਤੇਰਾ ਖੰਡ ਸੱਚ ਖੰਡ ਏ। ਤੇ ਉਸ ਵੇਲੇ ਕਹਿਣ ਲੱਗੇ ਸੱਚ ਖੰਡ ਪ੍ਰਵੇਸ਼ ਨਹੀਂ ਕਰਨਾ? ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਕਿ ਭਾਈ ਸਾਹਿਬ ਨੇ ਵਿਲਕ ਦੀ ਜ਼ਬਾਨ ਵਿੱਚ ਇਹ ਸ਼ਬਦ ਕਹਿ ਦਾਤਾ, ਬੂਵੇ ਬੰਦ ਨਹੀਂ ਖੁੱਲੇ ਨੇ, ਤੇਰੇ ਸ਼ਹੀਦ ਸਾਡਾ ਸਤਿਕਾਰ ਕਰਨ ਆਏ ਨੇ, ਤੇਰੇ ਲਾਲ ਮੈਨੂੰ ਸਾਹਮਣੇ ਦਿਸਦੇ ਪਏ ਨੇ। ਤੇ ਕੇਵਲ ਅੱਤ ਕਥਨੀ ਨਹੀਂ, ਹੁਣ ਕਈ ਕਹੋਗੇ ਜੀ ਇਹ ਖਿਆਲੀ ਪੁਲਾ ਨੇ, ਕਿਤੇ ਸਾਹਿਬ ਨੂੰ ਪੜ੍ਹੋ। ਕਹਿੰਦੇ ਨੇ ਤਿੱਥੈ ਭਗਤ ਵਸੈ ਕੇ ਲੋ, ਉਹ ਗੁਰਮੁਖਾਂ ਉੱਤੇ ਕਈ ਲੋਕਾਂ ਦੇ ਭਗਤ ਵਸਦੇ ਵੀ, ਦਾਤਾ ਤੇਰੇ ਲਾਲ ਬੈਠੇ ਨੇ। ਬਾਪੂ ਗੁਰੂ ਤੇਗ ਬਹਾਦਰ ਹੈ, ਮਾਂ ਗੁਜਰੀ ਗਏ, ਚਮਕੌਰ ਦੇ ਸ਼ਹੀਦ ਨੇ, ਭਾਵਨਾ ਵਾਲੇ ਸਰਸਾ ਨਦੀ ਦੇ ਕੰਢੇ ਹੋਏ ਸ਼ਹੀਦ ਸਾਰੇ ਖਲੋਤੇ ਨੇ। ਫਿਰ ਕਹਿਣ ਲੱਗੇ ਅੰਦਰ ਕਿਉਂ ਨਹੀਂ ਜਾਂਦਾ? ਸਤਿਗੁਰੂ ਸਾਹਮਣੇ ਔਰ ਦੇਖ, ਦਰਵਾਜ਼ੇ ਦੇ ਉੱਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮੇਰੇ ਤੋਂ ਜਰਿਆ ਨਹੀਂ ਜਾਂਦਾ। ਤੋੜ ਦੇ ਇਸ ਪੱਟੀ, ਪਾੜ ਦੇ ਇਸ ਕਾਗਜ਼ ਨੂੰ। ਜਦੋਂ ਹਜ਼ੂਰ ਨੇ ਤੱਕਿਆ, ਭਾਈ ਮਾਂ ਸਿੰਘ ਨੇ ਸ਼ਬਦ ਕਹਿ, ਤੇ ਗੁਰਮੁਖੋ ਉਸੇ ਵੇਲੇ ਕਮਰ ਕੱਸੇ ਵਿੱਚੋਂ ਕੱਢਿਆ ਕਾਗਜ਼, ਧਿਆਨ ਦਿਆ ਜੇ, ਕਾਗਜ਼ ਦੇ ਕੀਤੇ ਟੁਕੜੇ ਪੁਰਜਾ ਪੁਰਜਾ ਕਰਕੇ ਪਾੜ ਦਿੱਤਾ ਮਾਂ ਸਿੰਘ ਦੇ ਸਾਹਮਣੇ। ਕਹਿਣ ਲੱਗਾ ਦਾਤਿਆ ਮੇਰੇ ਭਰਾਵਾਂ ਨੂੰ ਬਖਸ਼ ਲਈ। ਹਜ਼ੂਰ ਨੇ ਕਿਹਾ ਮਾਝੇ ਦੀ ਰੱਖ ਲਈ ਸਰਦਾਰਾ, ਕਿ ਟੁੱਟੀ ਨਖੁੱਟੀ, ਹੋਰ ਤੂੰ ਕੀ ਮੰਗਣਾ ਹੈ? ਕਹਿੰਦੇ ਨੇ ਇੰਨੇ ਸ਼ਬਦ ਕਹਿ ਹਜ਼ੂਰ ਨੇ ਕੁੱਟ ਕੇ ਸੀਨੇ ਨਾਲ ਲਾਇਆ, ਤੇ ਭਾਈ ਸਾਹਿਬ ਭਾਈ ਮਾਂ ਸਿੰਘ ਸੀਨੇ ਨਾਲ ਕੀ ਲੱਗੇ, ਅੰਤਲਾ ਸਵਾਸ ਮਨ ਨੂੰ ਗੁਰੂ ਦੇ ਸੀਨੇ ਵਿੱਚ ਹੀ ਸਮਾ ਗਿਆ। ਭਾਈ ਸਾਹਿਬ ਨੇ ਸ਼ਹਾਦਤ ਦਾ ਜ਼ਾਮ ਪੀਤਾ। ਇੰਨੀ ਦੇਰ ਨੂੰ ਇੱਕ ਸਿੱਖ ਨੇ ਕਿਹਾ ਮਹਾਰਾਜ ਇੱਕ ਮਾਈ ਵੀ ਹੈ ਜ਼ਖਮੀ ਹੋਈਏ। ਤੇ ਕੁਝ ਗਿਆਨੀ ਗਿਆਨ ਸਿੰਘ ਲਿਖਦੇ ਨੇ ਜਿਸ ਤੋਂ ਮੁਕਤੇ ਸ਼ਬਦ ਸ਼ੁਰੂ ਹੁੰਦਾ ਹੈ। ਕਹਿੰਦੇ ਨੇ ਬੀਬੀ ਭਾਗੋ ਜ਼ਖਮ ਆਏ ਸਨ, ਤੇ ਇਹਨੂੰ ਬੇਹੋਸ਼ ਬੇਸੁੱਧ ਪਈ ਸੀ। ਕਈ ਲਿਖਦੇ ਨੇ ਵੀ ਉਹ ਜ਼ਖਮਾਂ ਨੂੰ ਪਾਣੀ ਨਾਲ ਧੋਂਦੀ ਪਈ ਸੀ, ਪਰ ਕਹਿੰਦੇ ਨੇ ਅਸਲ ਵਿੱਚ ਬੀਬੀ ਬੇਸੁੱਧ ਸੀ। ਇਹਨੇ ਵੱਡਾ ਮੇਜਾ ਸਾਂਗ ਚੁੱਕੀ ਸੀ, ਜ਼ਖਮ ਇਹਨੂੰ ਆਏ ਸਨ, ਤੇ ਜਿਸ ਦੁਸ਼ਮਣ ਨੂੰ ਇਹਨੇ ਪਰੋਇਆ ਸੀ ਇਹਦੇ ਸਾਂਗ ਵਿੱਚ, ਇਹਦੇ ਵਰਸ਼ੇ ਵਿੱਚ ਪਰੋਇਆ ਹੋਇਆ ਜ਼ਮੀਨ ਤੇ ਡਿੱਗਾ ਸੀ। ਹਜ਼ੂਰ ਨੇ ਤੱਕਿਆ, ਬੀਬੀ ਭਾਗੋ ਮਾਈ ਭਾਗੋ ਨੂੰ ਹੋਸ਼ ਆਈ, ਤੇ ਹੱਥ ਜੋੜ ਕੇ ਕਹਿੰਦੀ ਏ ਦਾਤਾ ਕਿਰਪਾ ਕਰੀ, ਜੇ ਕਿਆ ਕੁਛ ਬੀਬੀ ਮੰਗ। ਕਹਿਣ ਲੱਗੀ ਤਰੁੱਠੀ ਏ ਮੈਂ ਤਰੁੱਠੇ ਹੋ, ਮੇਰੇ ਘਰ ਨੂੰ ਮੇਰੇ ਪਰਿਵਾਰ ਨੂੰ ਮੇਰੀ ਧਰਤੀ ਨੂੰ ਮੇਰ ਕਰਕੇ ਬਖਸ਼ ਦੇ। ਹਜ਼ੂਰ ਨੇ ਕਿਹਾ ਬਖਸ਼ ਦਿੱਤਾ? ਕਹਿਣ ਲੱਗੇ ਦਾਤਾ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਣ। ਹਜ਼ੂਰ ਨੇ ਕਿਹਾ ਬੀਬੀਬਾ ਬੇਟਾ ਅੱਜ ਤੋਂ ਬਾਅਦ ਜਿਹਨਾਂ ਨੇ ਤੇ ਸ਼ਹਾਦਤ ਦਾ ਜਾਮ ਪੀਤਾ ਇਹ ਜਿਉਂਦੇ ਵੀ ਮੁਕਤ, ਮਰਨ ਤੋਂ ਬਾਅਦ ਵੀ ਮੁਕਤ, ਤੇ ਰਹਿੰਦੀ ਦੁਨੀਆਂ ਤੱਕ ਇਸ ਧਰਤੀ ਨੂੰ ਲੋਕ ਸਿਜਦੇ ਕਰਨਗੇ, ਤੇ ਸੱਚ ਜਾਣੀ ਮੁਕਤੀ ਵੀ ਇਹਨਾਂ ਮੁਕਤਿਆਂ ਦੀ ਸ਼ਹਾਦਤ ਵਾਲੀ ਥਾਂ ਦੀ ਧੂੜ ਆਪਣੇ ਮੱਥੇ ਤੇ ਲਏ, ਆਪਣੇ ਮਸਤਕ ਤੇ ਲਾਏਗੀ। ਗਿਆਨੀ ਅਰਜਨ ਸਿੰਘ ਥਾਈਲੈਂਡ ਵਿੱਚ ਗ੍ਰੰਥੀ ਸਾਹਿਬ ਹੋਏ ਨੇ, 48 ਸਾਲ ਗ੍ਰੰਥੀ ਰਹੇ ਨੇ। ਗੁਰਮੁਖੋ ਕਦੇ ਤੱਕਿਓ, ਉਸ ਬਜ਼ੁਰਗ ਨੇ ਕੋਈ ਬੱਚਾ ਕੋਈ ਬੁੱਢਾ ਥਾਈ ਜ਼ਬਾਨ ਬੋਲਦੇ ਸਨ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਬਣਾਏ ਸਨ, ਕੀਰਤਨੀਏ ਬਣਾਏ ਸਨ। ਉਹਨਾਂ ਨੇ ਕਿਤਾਬ ਲਿਖੀ ਤੇ ਸ਼੍ਰੋਮਣੀ ਕਮੇਟੀ ਨੇ ਛਾਪੀ ਕਿ ਏਕ ਓਟ ਏਕੋ ਆਧਾਰ, ਉਹਦੇ ਵਿੱਚ ਇੱਕ ਚੈਪਟਰ ਹੈ ਨਾਮ ਦਾਨ ਤੇ ਇਸ਼ਨਾਨ। ਉਹ ਕਹਿੰਦੇ ਨੇ ਕਿਸੇ ਨੇ ਪੁੱਛਿਆ ਮੁਕਤੀ ਨੂੰ, ਮੁਕਤੀ ਕਿ ਮੈਨੂੰ ਇੱਕ ਗੱਲ ਦੱਸ ਕਿ ਤੂੰ ਲੋਕਾਂ ਨੂੰ ਮੁਕਤ ਕਰਨੀ ਹੈ ਤੇ ਤੂੰ ਕਿਵੇਂ ਮੁਕਤ ਹੋਵੇਂਗੀ? ਇੱਕ ਸ਼ਬਦ ਸੀ ਉਹਦਾ, ਉਹਨੇ ਸ਼ਬਦ ਕਹਿਣ ਲੱਗੀ ਮੈਂ ਮੁਕਤ ਹਾਂ, ਪਰ ਮੁਕਤ ਕਰਨੀ ਹੈ ਜਿਹੜੇ ਚੰਗੇ ਇਨਸਾਨ ਨੇ, ਪਾਕ ਬੰਦੇ ਨੇ। ਕਹਿਣ ਲੱਗੀ ਪਰ ਇੱਕ ਗੱਲ ਚੇਤੇ ਰੱਖੀ, ਮੈਂ ਮੁਕਤ ਉਦਣ ਹੁੰਦੀ ਹਾਂ ਜਿੱਦਣ ਸ਼ਹੀਦਾਂ ਦੀ ਖਾਕ ਮੈਨੂੰ ਮਿਲ ਜਾਵੇ। ਹਜ਼ੂਰ ਨੇ ਮਿਹਰ ਕੀਤੀ, ਉਸ ਅਸਥਾਨ ਦਾ ਨਾਮ ਰੱਖਿਆ ਮੁਕਤ ਸਨ। ਮਲਵਈ ਸਿੱਖਾਂ ਨੂੰ ਕਿਹਾ ਲਾਓ ਆਪਣੇ ਹੱਥਾਂ ਨਾਲ ਲੱਕੜਾਂ ਇਕੱਠੀਆਂ ਕਰਵਾਈਆਂ, ਚਿਖਾ ਚੁਣੀ ਗਈ। ਗੁਰਮੁਖੋ ਚਾਲੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਸ਼ਹੀਦ ਵੈਸੇ ਉੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਮੰਨਿਆ ਗਿਆ, ਪਰ ਇਹ ਉਹ 40 ਜਿਹੜੇ ਮਾਝੇ ਦੀ ਧਰਤੀ ਤੋਂ ਆਏ, ਆਪਣੇ ਹੱਥੀ ਲਾਂਬੂ ਲਾਇਆ ਤੇ ਇੰਨੀ ਦੇਰ ਨੂੰ ਮਾਨੂੰ ਆਵਾਜ਼ ਆ ਰਹੀ ਸੀ, ਇੱਧਰ ਲਾਂਬੂ ਲੱਗਾ ਚਿਖਾ ਨੂੰ ਤੇ ਉੱਧਰ ਆਵਾਜ਼ ਪਈ ਆਉਂਦੀ ਸੀ ਕਿ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋ ਸਮਾਨ, ਕਹੁ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਆਵਾਜ਼ ਪਈ ਆਉਂਦੀ ਸੀ ਹਰ ਕਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਤੇ ਕਲਗੀ ਵਾਲਾ ਕਹਿ ਰਿਹਾ ਸੀ ਕਹੁ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਸੁਖਮਨੀ ਗਾਉਂਦਾ ਹੋਇਆ ਕੋਈ ਪੜਦਾ ਪਿਆ ਸੀ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਤੇ ਚਿਖਾ ਕੋਲ ਆਵਾਜ਼ ਆ ਰਹੀ ਸੀ ਜੋ ਵਰਤਾਏ ਸਾਈ ਜੁਗਤ, ਤੇ ਅੱਜ ਕਹਿ ਦਿਓ ਦੁਨੀਆਂ ਦੇ ਲੋਕੋ ਸੋ ਨਾਨਕ ਸੋ ਪੁਰਖ ਕਹੀਏ ਜੀਵਨ ਮੁਕਤ। ਤੇ ਉਹ ਜੀਵਨ ਮੁਕਤ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਸਨ ਕਿ ਜੋ ਜਾਣੈ ਜਿਹਨੂੰ ਸਮਝ ਪੈ ਜਾਏ ਕਿ ਗੁਰੂ ਦੇ ਸਨਮੁਖ ਰਹਿਣਾ। ਜੀਵਨ ਮੁਕਤ ਕੌਣ ਹੈ ਕਿ 40 ਮੁਕਤਿਆਂ ਨੂੰ ਯਾਦ ਪੈ ਕਰਨੇ ਆ। ਜੋ ਜਾਣੈ ਕਿ ਸਦਾ ਸੁਖ ਹੋਏ, ਆਪ ਮਿਲਾਏ ਪ੍ਰਭ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਹੋ ਗਏ ਨੇ ਭਾਈ ਮਾਨ ਸਿੰਘ ਦਾ ਖਾਨਦਾਨ। ਕਹਿਣ ਲੱਗੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ, ਓਏ ਨਾ ਕਹੋ ਮਾਨ ਸਿੰਘ ਬੇਦਾਵੀ ਹੈ, ਅੱਜ ਕਹੋ ਕਿ ਧਨ 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 ਜਨ ਆਇਆ। ਕਿਉਂ ਆਇਆ? ਜਿਸ ਪ੍ਰਸਾਦ ਸਭ ਜਗਤ ਰਾਜਾ, ਆਪਣੇ ਪਿੱਛੇ ਤੁਰਨ ਵਾਲੇ ਮੁਕਤ ਕਰਾ ਦਿੱਤੇ। ਜਨ ਆਵਣ ਕਾ ਇਹ ਹੈ ਸੁਆਓ, ਜਨ ਕਹਿ ਸੰਗ ਚਿੱਤ ਆਵੇ ਨਾ, ਮਾਝੇ ਨੂੰ ਰੱਖ ਗਿਆ ਆਪ ਮੁਕਤ, ਮੁਕਤ ਕਰੇ ਸੰਸਾਰ। ਅੱਜ 40 ਨੂੰ ਕਹਿ ਦਿਓ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰਮੁਖੋ, ਇਸ ਧਰਤੀ ਤੇ 40 ਮੁਕਤੇ, ਉਹਨਾਂ ਨੂੰ ਹਜ਼ੂਰ ਨੇ ਟੁੱਟੀ ਗੰਧ ਲਈ। ਤੇ ਇੱਕ ਅਰਜ਼ ਕਰਾਂਗਾ ਅਰਦਾਸ ਕਰਨ ਵਾਲਿਓ, ਇੱਕ ਗੱਲ ਚੇਤੇ ਰੱਖਿਓ, ਪਹਿਲੇ ਦਿਨ ਵੀ ਕਿਹਾ ਸੀ ਇਹਨਾਂ ਦੇ ਨਾਂ ਕਿਉਂ ਲੈ ਜਾਂਦੇ ਨੇ। ਇਹਦਾ ਮਤਲਬ ਹੁੰਦਾ ਸਿੱਖਾਂ ਤੂੰ ਅਰਦਾਸ ਵਿੱਚ ਕੱਲਾ ਨਹੀਂ, ਜੇ ਤੈਨੂੰ ਦੁਸ਼ਮਣ ਨੇ ਘੇਰਿਆ ਤੇ 4 ਸਾਹਿਬਜ਼ਾਦਿਆਂ ਨੂੰ ਚੇਤੇ ਰੱਖੀ, ਜੇ ਤੂੰ ਕਿਤੇ ਸਨਮੁਖ ਹੋਣਾ ਤੇ 40 ਮੁਕਤਿਆਂ ਨੂੰ ਚੇਤੇ ਰੱਖੀ, ਜੇ ਤੇਰੇ ਤੇ ਜ਼ਾਲਮ ਕੋਈ ਤਸ਼ੱਦਦ ਕਰਦਾ ਤੇ ਮਾਈਆਂ ਬੀਬੀਆਂ ਸਿੰਘਣੀਆਂ ਸ਼ਹੀਦਾਂ ਨੂੰ ਚੇਤੇ ਰੱਖੀ, ਕਿਉਂਕਿ ਅਰਦਾਸ ਵਿੱਚ ਤੇਰੇ ਨਾਲ ਹੋਣਗੇ, ਤੇਰੇ ਨਾਲ ਖਲੋਣਗੇ। ਤੇ ਕਦੀ ਤੱਕੋ, ਅਸਲ ਵਿੱਚ ਉਹਨਾਂ ਦੇ ਕਾਗਜ਼ ਦੇ ਟੁਕੜੇ ਪਾਟ ਗਏ ਤੇ ਜਿਨ੍ਹਾਂ ਨੇ ਅਜੇ ਤੀਕਰੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਦਾਵੇ ਦਿੱਤੇ ਨੇ ਨਾ, ਉਹ ਗੁਰੂ ਕਲਗੀਧਰ ਜੀ ਦੇ ਘਰ ਵਿੱਚ ਆ ਜਾਓ। ਗੁਰੂ ਕਦੀ ਨਹੀਂ ਜੇ ਬੂਹੇ ਬੰਦ ਕਰਦਾ। ਮੈਂ ਇੱਕ ਖਿਮ ਅਰਜ਼ ਕਰਕੇ ਸਮਾਪਤੀ ਕਰਨੀ। ਪ੍ਰੋਫੈਸਰ ਪੂਰਨ ਸਿੰਘ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਛੱਡ ਕੇ ਚਲਾ ਗਿਆ। ਜਦੋਂ ਉਹਨੇ ਖੁੱਲ੍ਹੇ ਲੇਖ ਕਿਤਾਬ ਲਿਖੀ, ਉਹਦੀ ਭੂਮਿਕਾ ਵਿੱਚ ਉਹਨੇ ਇੱਕ ਸ਼ਬਦ ਕਿਹਾ ਸੀ, ਮੈਂ ਅੱਖਰ ਭਾਵੇਂ ਅੱਗੇ ਪਿੱਛੇ ਹੋ ਜਾਣ, ਕਹਿੰਦਾ ਮੈਂ ਮੁੱਦਤ ਪਹਿਲਾਂ ਬਾਪੂ ਦੇ ਘਰ ਵਿੱਚ ਰਹਿੰਦਾ ਸਾਂ, ਭੁੱਲ ਗਿਆ, ਵਿਛੜ ਗਿਆ ਤੇ ਦੂਰ ਚਲਾ ਗਿਆ। ਦੂਰ ਇੰਨਾ ਕੁ ਚਲਾ ਗਿਆ ਕਿ ਅੰਦਰੋਂ ਵੀ ਦੂਰ ਹੋ ਗਿਆ, ਸਰੀਰਕ ਤੌਰ ਤੇ ਵੀ ਦੂਰ ਹੋ ਗਿਆ, ਕੇਸਾਂ ਦੀ ਵਿਅਦ ਵੀ ਕਰਾ ਲਈ, ਪਰਤ ਕੇ ਲੰਘਿਆ। ਆਇਆ ਮੈਂ ਹਿੰਦੁਸਤਾਨ ਦੀ ਧਰਤੀ ਤੇ ਉਹਦੀ ਉਡਾਰੀ ਦੇਖੋ, ਮੈਂ ਸੋਚਿਆ ਬਾਪੂ ਦੇ ਬੂਹੇ ਬੰਦ ਹੋ ਗਏ ਹੋਣਗੇ ਮੇਰੇ ਲਈ ਦਰਵਾਜ਼ੇ ਬੰਦ ਹੋ ਗਏ ਹੋਣਗੇ। ਕਹਿੰਦਾ ਜਦੋਂ ਮੈਂ ਬਾਪੂ ਦੇ ਘਰ ਅੱਗੋਂ ਲੰਘਿਆ ਤੇ ਅਜੇ ਵੀ ਬੂਹਾ ਖੁੱਲ੍ਹਾ ਸੀ ਤੇ ਆਵਾਜ਼ ਆਉਂਦੀ ਸੀ, ਪੂਰਨ ਸਿੰਘ ਮੈਂ ਤੇਰੀ ਇੰਤਜ਼ਾਰ ਪਿਆ ਕਰਨਾ। ਧਿਆਨ ਦਿਆ ਜੇ ਮੇਰਾ ਗੁਰੂ ਮੁਕਤੀ ਦਿੰਦਾ ਕਹਿ, ਤੇ ਜਿਸ ਬੰਦੇ ਨੂੰ ਗੁਰੂ ਤੇ ਸ਼ੱਕ ਹੋ ਜਾਏ ਨਾ, ਜਿਵੇਂ ਸਾਡੇ ਲੋਕ ਕਰੀ ਬੈਠੇ ਅੱਜ ਕੱਲ੍ਹ, ਇਹਨਾਂ ਨੂੰ ਕਿਤੇ ਨੀ ਜੇ ਢੋਰੀ ਮਿਲਣੀ। ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਮੈਂ ਉਹ ਸ਼ਬਦ ਜ਼ਰੂਰ ਕਹਿਣਾ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਉਹ ਕਹਿੰਦਾ ਕਬੀਰਾ ਤੇ ਨਰ ਅੰਧ ਹੈ, ਕਬੀਰ ਬੀਜੇ ਗ੍ਰੰਥ ਵਿੱਚ, ਕਬੀਰਾ ਤੇ ਨਰ ਅੰਧ ਹੈ ਜੋ ਗੁਰੂ ਕੋ ਕਹਿਤੇ ਔਰ, ਕਹਿਣ ਲੱਗੇ ਹਰੀ ਰੂਠੇ ਗੁਰੂ ਠੌਰ ਹੈ। ਉਹ ਰੱਬ ਰੁਸ ਜੈਸੇ ਗੁਰੂ ਥਾਂ ਬਣ ਜਾਂਦੀਆਂ, ਗੁਰੂ ਰੂਠੇ ਨੀ ਠੌਰ, ਤੇ ਜਿਨ੍ਹਾਂ ਤੋਂ ਗੁਰੂ ਰੁਸ ਜਾ ਉਹਨਾਂ ਨੂੰ ਰੱਬ ਵੀ ਥਾਂ ਨਹੀਂ ਦਿੰਦਾ। ਰੱਬ ਦੇ ਰੁਸਿਆਂ ਨੂੰ ਤਾਂ ਗੁਰੂ ਥਾਂ ਦੇ ਦਿੰਦਾ ਤੇ ਜਿਹਦੇ ਤੋਂ ਗੁਰੂ ਰੁਸ ਜਾਏ ਉਹ ਕਹਿੰਦਾ ਲੰਘਿਆ ਸਾਂ ਬਾਪੂ ਦਾ ਬੂਹਾ ਖੁੱਲਾ ਸੀ ਆਵਾਜ਼ ਪਈ ਆਉਂਦੀ ਸੀ ਮੈਂ ਤੇਰੀ ਇੰਤਜ਼ਾਰ ਕਰਨਾ ਵਾਂ ਤੇ ਕਹਿੰਦਾ ਇੰਨੀ ਦੇਰ ਨੂੰ ਮੇਰਾ ਗੁਰੂ ਆਇਆ ਕਹਿੰਦਾ ਉਹਦੇ ਬੂਹੇ ਅੱਗੋਂ ਮੈਂ ਲੰਘ ਗਿਆ ਪਰ ਉਹ ਮੇਰੀ ਇੰਤਜ਼ਾਰ ਕਰਦਾ ਸੀ ਉਹਦੇ ਬੂਹੇ ਦੇ ਵਿੱਚ ਇੱਕ ਗੁਰਮੁਖ ਖਲੋਤਾ ਮੈਨੂੰ ਮਿਲਿਆ ਭਾਈ ਵੀਰ ਸਿੰਘ ਵੱਲ ਉਹ ਗੁਰਮੁਖ ਮਿਲਿਆ ਮੈਂ ਸੋਚਦਾ ਸਾਂ ਮੈਂ ਵਜਰ ਕਰੈਤੀਆ ਹੋ ਗਿਆ ਮੈਨੂੰ ਅੱਜ ਤੋਂ ਬਾਅਦ ਨਰਕ ਵਿੱਚ ਢੋਈ ਨਹੀਂ ਕਹਿਣ ਲੱਗਾ ਉਹਨੇ ਮੇਰੀ ਬਾਂਹ ਪਕੜੀ ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਜੇ ਭੁੱਲ ਗਿਆ ਤਾਂ ਕੋਈ ਨਹੀਂ ਆ ਮੈਂ ਤੈਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦੇਣਾ ਕਹਿੰਦੇ ਨੇ ਜਦੋਂ ਫਿਰ ਜੁੜਿਆ ਨਾ ਫਿਰ ਉਹਨੇ ਇੱਕ ਰੁਬਾਈ ਕਹੀ ਸੀ ਸੁਲਤਾਨ ਬਾਹੂ ਦੀ ਲਿਖਤ ਦੀ ਤਰਜ ਤੇ ਕਹਿੰਦਾ ਸੀ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਖੂਹ ਆਪੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਖੂਹ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਖੂਹ ਜੁਗ ਜੁਗ ਜੀਵੇ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਖੂਹ ਮੇਰੇ ਗੁਰੂ ਨੇ ਮੈਨੂੰ ਬਖਸ਼ ਦਿੱਤਾ ਗੁਰਮੁਖੋ ਅੱਜ ਉਹਨਾਂ ਚਾਲੀਆਂ ਨੂੰ ਆਪਾਂ ਧਿਆਨ ਵਿੱਚ ਰੱਖਦੇ ਹਾਂ ਤੇ ਸਿੱਖਾਂ ਨੇ ਜਦੋਂ ਅਰਦਾਸ ਤਿਆਰ ਕੀਤੀ ਨਾਲ ਇਹ ਸ਼ਬਦ ਕਹਿ ਕਿ ਗੁਰੂ ਦੇ ਪੰਜ ਪਿਆਰੇ ਨਹੀਂ ਅਰਦਾਸ ਵਿੱਚ ਭੁੱਲੀ ਨਾ ਚਾਰ ਸਾਹਿਬਜ਼ਾਦੇ ਨਹੀਂ ਭੁੱਲੀ ਨਾ ਤੇ ਗੁਰਮੁਖਾ ਕਦੀ ਸ਼ਬਦ ਨਾ ਕਹੀ ਕਿ ਬਦਾਵੇ ਸਨ ਬਦਾਵੀਏ ਨੇ ਤੇਰੀ ਅਰਦਾਸ ਹੀ ਪੂਰੀ ਤਾਂ ਹੋਣੀ ਹੈ ਜੇ ਚਾਲੀਆਂ ਨੂੰ ਯਾਦ ਕਰੇਗਾ ਤੇ ਚਾਲੀ ਮੁਕਤੇ ਅੱਗੇ ਕੱਲ ਨੂੰ ਅਸੀਂ ਪੜ੍ਹਨਾ ਖੱਠੀ ਜਪੀ ਤੇ ਤਪੀ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵੀ ਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਜੁੜ ਕੇ ਸਾਈਂ ਦੀ ਰਹਿਮਤ ਲੈ ਸਕੀਏ ਤੇ ਅਰਦਾਸ ਦੇ ਇੱਕ ਇੱਕ ਸ਼ਬਦ ਨਾਲ ਆਪ ਨਾਲ ਵਿਸਥਾਰ ਨਾਲ ਸਾਂਝ ਕਰਨੀ ਹੈ ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਜੀ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ